ਵਾਹਿ ਗੁਰੂ ਜੀ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਕਾਓ, ਖੇਤ ਜੋ ਮਾਂਡਿਓ ਸੂਰਮਾ ਹਬ ਜੂਝਨ ਕੋ ਦਾਓ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤਾ। ਪੁਰਜਾ ਪੁਰਜਾ ਕਟ ਮਰੈ ਕਬਹੁ ਨ ਛਡੈ ਖੇਤ। ਏਕੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸ਼ਨ ਸੋਏ।
ਸਤਨਾਮ ਵਾਹਿਗੁਰੂ ਸਾਹਿਬ ਜੀ ਦੋਹਰਾ, ਪੌਰ ਠੌਰ ਕੋ ਆਵਈ, ਦੌਰ ਦੌਰ ਅਰਬੀਰ, ਕੋਠਾ ਸਿੰਘ ਗੁਲਕਾਂ ਹਤੇ, ਮਦਨ ਸਿੰਘ ਧਰ ਤੀਰ। ਔਰ ਠੌਰ ਕੋ ਆਵਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ, ਚੌਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਅੰਤਰਜਾਮੀ ਗਰੀਬ ਨਿਵਾਜ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਹਜ਼ੂਰ ਸਜੇ ਹੋਏ ਪਾਵਨ ਦੀਵਾਨ ਵਿੱਚ ਇੰਟਰਨੈਟ ਅਤੇ ਏਟੀਐਨ ਚੈਨਲ ਦੁਆਰਾ ਆਪ ਸੰਗਤਾਂ, ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਚਰਣਾਂ ਦੇ ਨਾਲ ਜੁੜ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਸੋਦਾਰ ਰਹਿ ਰਾਸ ਸਾਹਿਬ ਜੀ ਦਾ ਨਿਤਨੇਮ, ਉਪਰੰਤ ਰਸ ਪਿੰਨਾ ਕੀਰਤਨ ਆਪ ਨੇ ਸਰਵਣ ਕੀਤਾ। ਆਪਾਂ ਇਹਨਾਂ ਦਿਨਾਂ ਵਿੱਚ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ, ਚਾਰ ਸਾਹਿਬਜ਼ਾਦੇ ਅਤੇ ਅਣਗਿਣਤ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਹਜ਼ੂਰ ਹਾਜ਼ਰੀਆਂ ਭਰਦੇ ਹਾਂ। ਔਰ ਕਈ ਗੁਰਮੁਖ ਪਿਆਰੇ ਜੁਪ ਜੀ ਸਾਹਿਬ, ਚੌਪੀ ਸਾਹਿਬ ਦੇ ਪਾਠ ਕਰਕੇ ਵੀ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਹਜ਼ੂਰ ਹਾਜ਼ਰੀਆਂ ਲਵਾਉਂਦੇ ਨੇ। ਇਸੇ ਯਾਦ ਵਿੱਚ ਹੀ ਪਿਛਲੇ ਦਿਨਾਂ ਤੋਂ ਆਪਾਂ ਅਨੰਦਪੁਰ ਸਾਹਿਬ ਦਾ ਜੰਗ ਪ੍ਰਾਰੰਭ ਕੀਤਾ ਸੀ, ਜਿਸ ਵਿੱਚ ਆਪ ਨੇ ਸਰਵਣ ਕੀਤਾ ਕਿ ਅਣਗਿਣਤ ਤੁਰਕਾਂ ਅਤੇ ਪਹਾੜੀਆਂ ਦੀਆਂ ਫੌਜਾਂ ਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਔਰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਸਿੰਘਾਂ ਨੇ ਇਹਨਾਂ ਦੁਸ਼ਟ ਲੋਕਾਂ ਨੂੰ ਅਨੰਦਪੁਰ ਸਾਹਿਬ ਦੇ ਨੇੜੇ ਨਹੀਂ ਹੋਣ ਦਿੱਤਾ। ਇੱਕ ਦਿਨ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਦਾ ਦੀਵਾਨ ਉੱਚੀ ਪਹਾੜੀ ਦੇ ਉੱਪਰ ਸਜਿਆ ਹੋਇਆ ਸੀ। ਜ਼ਬਰਦਸਤ ਖਾਂ, ਵਜ਼ੀਰ ਖਾਂ, ਅਨੇਕਾਂ ਇਹਨਾਂ ਦੇ ਸੈਨਾਪਤੀ ਅਤੇ ਪਹਾੜੀ ਰਾਜੇ ਦੂਰ ਤੋਂ ਦੂਰਬੀਨਾਂ ਲਾ ਕੇ ਵੇਖਣ ਲੱਗੇ ਹੈ ਔਰ ਚਿੱਤ ਵਿੱਚ ਵਿਚਾਰਿਆ ਕਿ ਯੁੱਧ ਵਿੱਚ ਤਾਂ ਗੁਰੂ ਨੂੰ ਆਪਾਂ ਮਾਰ ਨਹੀਂ ਸਕਦੇ ਔਰ ਹੁਣ ਆ ਸਮਾਂ ਹੈ ਤੋਪਾਂ ਲੈ ਕੇ ਸਾਰੇ ਸਿੰਘ ਸੂਰਮਿਆਂ ਦੇ ਸਮੇਤ ਗੁਰੂ ਨੂੰ ਉਡਾ ਦੇਈਏ। ਐਸੀ ਭੈੜੀ ਸੋਚ ਸੋਚ ਕੇ ਆਪਣੀਆਂ ਤੋਪਾਂ ਲੈ ਕੇ ਆਏ ਹੈ ਔਰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਸਜੇ ਹੋਏ ਦੀਵਾਨ ਦਾ ਨਿਸ਼ਾਨਾ ਬਣਾਇਆ ਹੈ। ਜਦੋਂ ਗੋਲੇ ਤੇ ਬਰੂਦ ਭਰਕੇ ਤੋਪਾਂ ਚਲਾਈਆਂ ਤਾਂ ਉਹ ਸਾਰੇ ਗੋਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਦੀਵਾਨ ਦੇ ਉੱਪਰ ਦੀ ਲੰਘ ਗਏ ਤੇ ਅਗਲੇ ਪਾਸੇ ਜਾ ਕੇ ਉਹਨਾਂ ਗੋਲਿਆਂ ਨੇ ਇਹਨਾਂ ਪਹਾੜੀਆਂ ਤੇ ਤੁਰਕਾਂ ਦੀ ਫੌਜ ਦੇ ਵਿੱਚ ਹੀ ਨਾਸ਼ ਮਚਾ ਦਿੱਤਾ ਹੈ। ਹਾਹਾਕਾਰ ਮਚ ਗਈ। ਹਮਲਾ ਸਤਿਗੁਰਾਂ ਤੇ ਕਰਨਾ ਚਾਹੁੰਦੇ ਸੀ, ਪਰ ਹਮਲਾ ਇਹਨਾਂ ਤੇ ਆਪਣਿਆਂ ਤੇ ਹੀ ਹੋ ਗਿਆ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਪਹਿਲਾਂ ਹੀ ਸਿੰਘਾਂ ਨੂੰ ਬਚਨ ਕਰ ਦਿੱਤੇ ਸਨ ਕਿ ਸਿੰਘੋ, ਜੇ ਇਹ ਦੁਸ਼ਟ ਲੋਕ ਤੋਪਾਂ ਲਾ ਕੇ ਗੋਲਾ ਸੁੱਟਣ ਵਾਸਤੇ ਸੋਚਦੇ ਹੈ, ਇਹ ਸਾਡਾ ਕੁਝ ਵੀ ਨਹੀਂ ਵਿਗਾੜ ਸਕਦੇ, ਕਿਉਂਕਿ ਸਾਡੇ ਅੰਦਰ ਬ੍ਰਹਮ ਕਵਚ ਪਹਿਨਿਆ ਹੋਇਆ ਹੈ। ਉਹ ਬ੍ਰਹਮ ਪਰਮੇਸ਼ਰ ਵਾਹਿਗੁਰੂ ਸਦਾ ਸਥਿਤ ਹੈ। ਉਹ ਪਰਮੇਸ਼ਰ ਵਾਹਿਗੁਰੂ ਨੇ ਸਾਨੂੰ ਸੰਸਾਰ ਦੇ ਉੱਪਰ ਭੇਜਿਆ ਔਰ ਬਚਨ ਕੀਤੇ, ਪੰਥ ਪ੍ਰਚੁਰ ਕਰਬੇ ਕਹੋ ਸਾਜਾ, ਤੁਹਾਨੂੰ ਪੰਥ ਦਾ ਪ੍ਰਚਾਰ ਕਰਨ ਵਾਸਤੇ ਸਾਜਿਆ। ਔਰ ਇਸ ਦੇ ਨਾਲ ਪਰਮੇਸ਼ਰ ਵਾਹਿਗੁਰੂ ਦੇ ਬਚਨ ਹੈ ਕਿ ਦੁਸ਼ਟ ਦੁਖੀ ਅਨਪਕੜ ਪਛਾਰੋ, ਇਹਨਾਂ ਦੁਸ਼ਟਾਂ ਤੇ ਦੋਸ਼ੀ ਲੋਕਾਂ ਨੂੰ ਪਕੜ ਪਕੜ ਕੇ ਪਛਾੜਨ ਵਾਸਤੇ ਆਏ ਹਾਂ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਫਿਰ ਇੱਕ ਦਿਨ ਆਪਣਾ ਧਨੁਖ ਲਿਆ ਹੈ ਤੇ ਢਾਈ ਕੋ ਅਨੰਦਪੁਰ ਸਾਹਿਬ ਤੋਂ ਪਾਸੇ ਬੈਠੇ ਹੋਏ ਉਹਨਾਂ ਸੈਨਾਪਤੀਆਂ ਅਤੇ ਪਹਾੜੀਆਂ ਦੀ ਸਭਾ ਦੇ ਵਿੱਚ, ਜੋ ਪਲੰਘ ਦੇ ਉੱਪਰ ਜ਼ਬਰਦਸਤ ਖਾਂ ਬੈਠਾ ਹੋਇਆ ਸੀ, ਉਸ ਦੇ ਪਾਵੇ ਵਿੱਚ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਜਦੋਂ ਖਪਰਾ ਤੀਰ ਮਾਰਿਆ, ਤੀਰ ਵੱਜਣ ਸਾਰ ਪਾਵਾ ਟੁੱਟ ਗਿਆ ਅਤੇ ਇਹ ਤ੍ਰਭਕ ਕੇ ਸਾਰੇ ਉੱਠੇ ਹੈ। ਵੀ ਐਸਾ ਭਿਆਨਕ ਤੀਰ ਜਿਸ ਦੀ ਮੁਖੀ ਹੱਥ ਦੀ ਹਥੇਲੀ ਤੋਂ ਚੌੜੀ ਹੈ, ਕਿਸ ਪਾਸਿਓਂ ਆਇਆ ਹੈ? ਔਰ ਜਦੋਂ ਚੁੱਕ ਕੇ ਵੇਖਿਆ, ਉਸ ਤੀਰ ਦੇ ਨਾਲ ਸੋਨਾ ਲੱਗਿਆ, ਪਛਾਣ ਗਏ ਇਹ ਕਲੰਗੀਧਰ ਪਾਤਸ਼ਾਹ ਦਾ ਤੀਰ ਹੈ। ਉਹ ਜਦੋਂ ਵੀ ਆਪਣਾ ਤੀਰ ਚਲਾਉਂਦੇ ਆ, ਉਹਨਾਂ ਦੇ ਤੀਰ ਨਾਲ ਇਸੇ ਤਰ੍ਹਾਂ ਸੋਨਾ ਲੱਗਿਆ ਹੁੰਦਾ ਹੈ। ਅਜੇ ਸੋਚ ਹੀ ਰਹੇ ਸਨ ਕਿ ਗੁਰੂ ਕਰਾਮਾਤੀ ਆ, ਇੰਨੀ ਦੂਰ ਤਾਂ ਹੀ ਤੀਰ ਆ ਗਿਆ, ਵੈਸੇ ਤੀਰ ਆ ਨਹੀਂ ਸਕਦਾ। ਤੇ ਇਹਨਾਂ ਦੇ ਸੋਚਦਿਆਂ ਸੋਚਦਿਆਂ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੀ ਕਮਾਨ ਧਨੁਖ ਦੇ ਚਿੱਲੇ ਉੱਪਰ ਦੂਜਾ ਤੀਰ ਚਾੜਿਆ, ਜਿਸ ਰੁੱਖ ਦੇ ਹੇਠਾਂ ਬੈਠੇ ਹੋਏ ਸਨ, ਰੁੱਖ ਦੇ ਵੱਡੇ ਟਾਹਣੇ ਵਿੱਚ ਤੀਰ ਮਾਰਿਆ ਤੇ ਨਾਲ ਇੱਕ ਪੱਤਰਿਕਾ ਲਿਖੀ ਹੋਈ ਹੈ। ਇਹਨਾਂ ਨੇ ਵੇਖਿਆ ਵੀ ਦੂਜਾ ਤੀਰ ਦਰਖਤ ਦੇ ਟਾਹਣੇ ਉੱਪਰ ਆ ਲੱਗਿਆ ਹੈ, ਪਰ ਉਸ ਦੇ ਨਾਲ ਇੱਕ ਪੱਤਰਿਕਾ ਲਮਕ ਰਹੀ ਹੈ। ਆਪਣਾ ਇੱਕ ਜਵਾਨ ਚਾੜ ਕੇ ਦਰਖਤ ਤੋਂ ਉਹ ਤੀਰ ਜਦੋਂ ਲਹਾਇਆ, ਪੱਤਰਿਕਾ ਪੜ੍ਹ ਕੇ ਪਤਾ ਲੱਗ ਗਿਆ ਕਿ ਗੁਰੂ ਕਲੰਗੀਧਰ ਪਾਤਸ਼ਾਹ ਮਹਾਰਾਜ ਨੇ ਲਿਖਿਆ ਹੈ ਕਿ ਇਹ ਕੋਈ ਕਰਾਮਾਤ ਨਹੀਂ, ਇਹ ਸਰੀਰ ਦਾ ਬਲ ਤੇ ਤੀਰ ਅੰਦਾਜ਼ੀ ਦੀ ਵਿਦਿਆ ਹੈ, ਜਿਸ ਕਰਕੇ ਤੁਹਾਡੇ ਕੋਲ ਇਹ ਤੀਰ ਪਹੁੰਚੇ ਹੈ। ਤੁਹਾਨੂੰ ਦੱਸਿਆ ਸਿਰਫ, ਜੇ ਚਾਹੁੰਦੇ ਤੇ ਤੁਹਾਨੂੰ ਨਿਸ਼ਾਨਾ ਵੀ ਬਣਾ ਸਕਦੇ ਸੀ, ਪਰ ਇਹ ਗੁਰੂ ਗੋਬਿੰਦ ਸਿੰਘ ਇਸ ਤਰ੍ਹਾਂ ਕਿਸੇ ਦੇ ਉੱਪਰ ਹਮਲਾ ਨਹੀਂ ਕਰਦਾ ਜਿਸ ਤਰ੍ਹਾਂ ਤੁਸੀਂ ਤੋਪਾਂ ਚਲਾਉਂਦੇ ਹੋ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦਾ ਇਹ ਸਾਹਮਣਾ ਨਾ ਕਰ ਸਕੇ ਤੇ ਨਾ ਹੀ ਅਨੰਦਪੁਰ ਸਾਹਿਬ ਦੇ ਨੇੜੇ ਢੁੱਕ ਸਕੇ ਹੈ। ਅਖੀਰ ਨੂੰ ਹਾਰ ਹੰਭ ਕੇ ਘੇਰਾ ਪਾ ਕੇ ਬੈਠ ਗਏ। ਤਕਰੀਬਨ 8 ਮਹੀਨੇ ਤੱਕ ਇਹਨਾਂ ਦਾ ਘੇਰਾ ਚੱਲਦਾ ਰਿਹਾ ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਸਿੰਘ ਬਹੁਤ ਵਾਰ ਜਾਂਦੇ, ਇਹਨਾਂ ਦੇ ਉੱਪਰ ਹਮਲਾ ਕਰਕੇ ਬਾਹਰੋਂ ਰਸਤਾ ਲੈ ਆਇਆ ਕਰਦੇ। ਅਖੀਰ ਨੂੰ ਸਾਰੀਆਂ ਰਸਤਾ ਵਸਤਾਂ ਘਟਣ ਲੱਗੀਆਂ ਤੇ ਘਟਦੀਆਂ ਘਟਦੀਆਂ ਉਹ ਰਸਤਾ ਵਸਤਾਂ ਮੁੱਕ ਚੁੱਕੀਆਂ ਨੇ। ਭੁੱਖ ਦਾ ਸਮਾਂ ਆ ਬਣਿਆ। ਉਹ ਭੁੱਖ ਦੇ ਸਮੇਂ ਵਿੱਚ ਕਈ ਸਿੰਘਾਂ ਨੇ ਦਰਖਤਾਂ ਦੀਆਂ ਛਿੱਲਾਂ ਲਾ ਕੇ ਵੀ ਖਾਧੀਆਂ, ਦਰਖਤਾਂ ਦੇ ਪੱਤੇ ਧਰੂ ਕੇ ਖਾਧੇ। ਔਰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਅਨੇਕਾਂ ਜਾਨਵਰ, ਪ੍ਰਸ਼ਾਦੀ ਹਾਥੀ ਵਰਗੇ ਅਨੇਕਾਂ ਘੋੜੇ ਭੁੱਖ ਦੇ ਦੁੱਖੋਂ ਹੀ ਸਰੀਰ ਤਿਆਗ ਗਏ। ਔਰ ਸਿੰਘ ਵੀ ਬੇਹਵਲ ਹੋਏ ਬੈਠੇ ਹੈ, ਚਾਹੁੰਦੇ ਹੈ ਕਿ ਕੋਈ ਐਸਾ ਸਮਾਂ ਬਣੇ ਕਿ ਪਦਾਰਥ ਬਹੁਤੇ ਇਕੱਠੇ ਹੋ ਜਾਣ, ਪਰ ਐਸਾ ਸਮਾਂ ਨਹੀਂ ਬਣਦਾ। ਕਦੀ ਕਦਾਈ ਜਾਂਦੇ ਹੈ, ਕੁਝ ਸਿੰਘ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਹੈ, ਕੁਝ ਬਾਹਰੋਂ ਰਸਤਾ ਲੈ ਕੇ ਆਉਂਦੇ ਨੇ। ਜਦੋਂ ਇੰਨਾ ਲੰਮਾ ਸਮਾਂ ਹੋ ਗਿਆ ਘੇਰਾ ਪਾ ਕੇ ਬੈਠਿਆਂ ਤੇ ਦੁਸ਼ਮਣ ਵੀ ਹਾਰ ਹੰਭ ਚੁੱਕਾ ਹੈ ਵੀ ਕਿੰਨਾ ਕੁ ਚਿਰ ਇਸ ਤਰ੍ਹਾਂ ਬੈਠੇ ਰਵਾਂਗੇ। ਹੁਣ ਇਹਨਾਂ ਨੇ ਹੋਰ ਚਾਲ ਖੇਡੀ ਹੈ। ਇੱਕ ਸ਼ਈਅਦ ਤੇ ਬ੍ਰਾਹਮਣ ਭੇਜਿਆ ਆਪਣੇ ਵੱਲੋਂ, ਜੋ ਆਟੇ ਦੀ ਗਊ ਬਣਾ ਕੇ ਤੇ ਕੁਰਾਨ ਲੈ ਕੇ ਗਏ ਹੈ, ਔਰ ਜਾ ਕੇ ਆਖਿਆ ਅਸੀਂ ਕਸਮ ਚੁੱਕਦੇ ਹਾਂ ਜੇ ਤੁਸੀਂ ਇਹ ਕਿਲਾ ਛੱਡ ਜਾਓ ਤਾਂ ਸਾਡੀ ਦੁਨੀਆਂ ਦੇ ਵਿੱਚ ਮਾੜੀ ਮੋਟੀ ਇੱਜ਼ਤ ਰਹਿ ਆਵੇਗੀ। ਤੁਸੀਂ ਜਿਸ ਪਾਸੇ ਚਾਹੋ ਜਾ ਸਕਦੇ ਹੋ, ਤੁਹਾਨੂੰ ਕੁਝ ਨਹੀਂ ਕਿਹਾ ਜਾਏਗਾ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਕੋਲ ਸਿੰਘ ਗਏ, ਬੇਨਤੀ ਕੀਤੀ, ਪਾਤਸ਼ਾਹ ਹੁਣ ਤੇ ਬਾਹਰ ਬੈਠੇ ਹੋਏ ਸੂਬੇਦਾਰ, ਪਹਾੜੀ ਰਾਜੇ, ਸੈਨਾਪਤੀ ਉਹ ਵੀ ਅੱਕ ਗਏ ਹੈ। ਉਹ ਕਹਿੰਦੇ ਜੇ ਤੁਸੀਂ ਇੱਕ ਵਾਰ ਅਨੰਦਪੁਰ ਦਾ ਕਿਲਾ ਛੱਡ ਦਿਓ ਤਾਂ ਸਾਡੀ ਇੱਜ਼ਤ ਰਹਿ ਆਵੇਗੀ, ਆਪਾਂ ਨੂੰ ਕਿਲਾ ਛੱਡ ਦੇਣਾ ਚਾਹੀਦਾ। ਪਾਤਸ਼ਾਹ, ਕਿਲੇ ਦੇ ਵਿੱਚ ਖਾਣ ਵਾਸਤੇ ਕੁਝ ਨਹੀਂ ਰਿਹਾ, ਸਿੰਘਾਂ ਦੇ ਢਿੱਡ ਸੁੱਕ ਕੇ ਨਾਲ ਲੱਗ ਚੁੱਕੇ ਹੈ। ਸਤਿਗੁਰੂ ਗਰੀਬ ਨਿਵਾਜ, ਭੁੱਖੇ ਰਹਿ ਕੇ ਕਿੰਨਾ ਕੁ ਚਿਰ ਲੜਾਂਗੇ? ਸਤਿਗੁਰਾਂ ਨੇ ਆਖਿਆ, ਸਿੰਘੋ ਕਿੰਨੇ ਮਹੀਨੇ ਹੋ ਗਏ ਤੁਹਾਨੂੰ ਯੁੱਧ ਕਰਦਿਆਂ ਹੋਇਆਂ, ਹੁਣ ਬਹੁਤਾ ਸਮਾਂ ਨਹੀਂ ਹੈ, ਇੱਕ ਮਹੀਨਾ ਕੱਢ ਲਓ, ਉਸ ਤੋਂ ਬਾਅਦ ਫਿਰ ਰਾਜ ਭਾਗ ਹੈ, ਜ਼ਿੰਦਗੀ ਵਿੱਚ ਸੁੱਖ ਹੀ ਸੁੱਖ ਹੈ। ਉਹਨਾਂ ਨੇ ਆਖਿਆ, ਪਾਤਸ਼ਾਹ ਇੱਕ ਮਹੀਨਾ ਕੀ, ਕੁਝ ਸਮਾਂ ਵੀ ਲੰਘਾਉਣ ਵਾਸਤੇ ਅਸੀਂ ਤਿਆਰ ਨਹੀਂ। ਪਾਤਸ਼ਾਹ ਮਹਾਰਾਜ ਨੇ ਅਖੀਰ ਨੂੰ ਇਹ ਕਹਿ ਦਿੱਤਾ ਵੀ ਇੱਕ ਹਫ਼ਤਾ ਕੱਢ ਲਓ, ਇੱਕ ਹਫ਼ਤੇ ਵਿੱਚ ਸਾਰੇ ਸੁੱਖ ਮਿਲ ਜਾਣਗੇ, ਪਰ ਇੱਕ ਹਫ਼ਤਾ ਵੀ ਲੰਘਾਉਣ ਵਾਸਤੇ ਤਿਆਰ ਨਾ ਹੋਏ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਪਹਿਲਾਂ ਇੱਕ ਵਾਰ ਆਪਣੀਆਂ ਗੂਣਾਂ ਬੈਲ ਗੱਡੀਆਂ ਬਾਹਰ ਗੰਦਗੀ ਦੇ ਨਾਲ ਭਰ ਕੇ ਭੇਜੀਆਂ ਸਨ, ਸਿੰਘਾਂ ਨੂੰ ਵਿਖਾਉਣ ਵਾਸਤੇ ਵੀ ਇਹ ਪਹਾੜੀਆਂ ਦੇ ਵਿੱਚ ਆਪਣੀਆਂ ਚੁੱਕੀਆਂ ਹੋਈਆਂ ਕਸਮਾਂ ਦਾ ਕਿੰਨਾ ਕਸਰ ਹੈ। ਉਹ ਜਦੋਂ ਗੂਣਾਂ ਤੇ ਬੈਲ ਗੱਡੀਆਂ ਬਾਹਰ ਗਈਆਂ, ਇਹਨਾਂ ਦੇ ਉੱਪਰ ਚੰਗੇ ਚੰਗੇ ਵਸਤਰ ਪਾਏ ਹੋਏ ਸਨ, ਤੁਰਕਾਂ ਤੇ ਪਹਾੜੀਆਂ ਦੀਆਂ ਫੌਜਾਂ ਨੇ ਵੇਖਿਆ, ਕਈ ਫੌਜੀ ਬੈਲ ਗੱਡੀਆਂ ਫੜ ਕੇ ਲੈ ਗਏ, ਕੋਈ ਗੂੜਾ ਖੱਚਰਾਂ ਨੂੰ ਫੜ ਕੇ ਲੈ ਗਏ ਆ ਵੀ ਇਹਨਾਂ ਵਿੱਚ ਗੁਰੂ ਕਾ ਖਜ਼ਾਨਾ ਜਾ ਰਿਹਾ। ਪਰ ਜਦੋਂ ਜਾ ਕੇ ਗੂੜਾਂ ਦੇ ਵਿੱਚ ਹੱਥ ਪਾਏ ਤਾਂ ਗੰਦਗੀ ਨਾਲ ਹੱਥ ਲਿਪੜ ਗਏ, ਘੋੜਿਆਂ ਦੀ ਲਿਦ ਆਦਿ ਪਈ ਹੈ, ਜਾਂ ਫਿਰ ਮਰੇ ਹੋਏ ਜਾਨਵਰਾਂ, ਘੋੜਿਆਂ ਦੇ ਪਿੰਜਰ ਆਦਿ, ਟੁੱਟੀਆਂ ਹੋਈਆਂ ਜੁੱਤੀਆਂ ਨੇ, ਬੜੇ ਸ਼ਰਮਿੰਦੇ ਹੋਏ। ਤੇ ਫਿਰ ਇਹਨਾਂ ਨੇ ਸਲਾਹ ਬਣਾਈ ਵੀ ਹੁਣ ਪਹਿਲਾਂ ਕਸਮਾਂ ਖਾ ਚੁੱਕੇ ਹੈ, ਹੁਣ ਕੋਈ ਔਰੰਗਜ਼ੇਬ ਦੇ ਵੱਲੋਂ ਚਿੱਠੀ ਲਿਖਵਾ ਕੇ ਭੇਜੀ ਜਾਏ। ਔਰੰਗਜ਼ੇਬ ਦੀ ਚਿੱਠੀ ਮੰਗਵਾਈ ਹੈ, ਉਹ ਲੈ ਕੇ ਪਹੁੰਚੇ ਹੈ ਤੇ ਨਾਲ ਕਹਿਣ ਲੱਗੇ, ਜੀ ਅਸੀਂ ਮੁਆਫ਼ੀ ਚਾਹੁੰਦੇ ਹਾਂ ਕਿ ਜੋ ਆਪ ਜੀ ਦੀਆਂ ਬੈਲ ਗੱਡੀਆਂ ਤੇ ਖੱਚਰਾਂ ਜਾ ਰਹੀਆਂ ਸਨ, ਸਾਡੇ ਫੌਜੀ ਜਵਾਨਾਂ ਨੇ ਉਹਨਾਂ ਨੂੰ ਲੁੱਟਿਆ ਪਰ ਹੱਥ ਕੁਝ ਨਹੀਂ ਆਇਆ। ਸਤਿਗੁਰੂ ਗਰੀਬ ਨਿਵਾਜ, ਹੁਣ ਤੇ ਔਰੰਗਜ਼ੇਬ ਵੀ ਚਾਹੁੰਦਾ ਹੈ ਵੀ ਜੇ ਆਪ ਕਿਲਾ ਛੱਡ ਕੇ ਚਲੇ ਜਾਓ, ਆਪਣੀ ਮਰਜ਼ੀ ਨਾਲ ਜਿੱਥੇ ਚਾਹੋ ਜਾ ਸਕਦੇ ਹੋ, ਤੁਹਾਨੂੰ ਕੁਝ ਨਹੀਂ ਆਖਿਆ ਜਾਏਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਜਾਓ ਜਾਓ, ਅਸੀਂ ਤੁਹਾਨੂੰ ਜਾਣਦੇ ਹਾਂ। ਪਰ ਸਿੰਘਾਂ ਨੇ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ ਤੇ ਮਾਤਾ ਜੀ ਵੀ ਆ ਕੇ ਬੇਨਤੀ ਕਰਨ ਲੱਗੇ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਫਿਰ ਸਿੰਘਾਂ ਦਾ ਵਚਨ ਮੋੜਿਆ ਨਹੀਂ, ਆਖਣ ਲੱਗੇ, ਮਾਤਾ ਜੀ ਔਰ ਸਾਰੇ ਸਮੁੱਚੇ ਸਿੰਘੋ, ਜੇ ਤੁਸੀਂ ਚਾਹੁੰਦੇ ਹੋ ਕਿਲਾ ਛੱਡ ਦਿੱਤਾ ਜਾਵੇ ਤਾਂ ਕਿਲਾ ਛੱਡਣ ਵਾਸਤੇ ਤਿਆਰੀਆਂ ਕਰ ਲਓ। ਅਸੀਂ ਚਾਹੁੰਦੇ ਸੀ ਕਿ ਇੱਥੇ ਕੁਝ ਸਮਾਂ ਕੱਢ ਲੈਂਦੇ, ਤੁਹਾਨੂੰ ਰਾਜ ਭਾਗ ਪ੍ਰਾਪਤ ਹੋ ਜਾਣਾ ਸੀ, ਪਰ ਜੇ ਤੁਸੀਂ ਕਿਲਾ ਛੱਡਣ ਵਾਸਤੇ ਤਿਆਰ ਹੋ ਤਾਂ ਲੰਮਾ ਸਮਾਂ ਲੱਗੇਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਆਗਿਆ ਹੋਈ, ਜੋ ਕੀਮਤੀ ਸਾਜੋ ਸਮਾਨ ਸੀ, ਗੁਰੂ ਘਰ ਦੇ ਬਰਤਨ ਆਦਿ ਸਨ, ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਆਗਿਆ ਹੋਈ ਵੀ ਇਹ ਸਾਰਾ ਕੁਝ ਜੋ ਵੀ ਹੈ ਉਹ ਦਰਿਆ ਦੇ ਵਿੱਚ ਰੋੜ ਦਿਓ। ਜਿਸ ਮਨਸਾ ਵਾਸਤੇ ਇਹ ਪਹਾੜੀ ਤੇ ਤੁਰਕ ਬੈਠੇ ਹੋਏ ਹੈ, ਉਹ ਇੱਛਾ ਉਹਨਾਂ ਦੀ ਪੂਰੀ ਨਹੀਂ ਹੋਵੇਗੀ, ਅਨੰਦਪੁਰ ਨੂੰ ਲੁੱਟ ਨਹੀਂ ਸਕਣਗੇ। ਉਹ ਸਾਰਾ ਖਜ਼ਾਨਾ ਜਿਹੜਾ ਸੀ ਉਹ ਸਤਲੁਜ ਦਰਿਆ ਦੇ ਵਿੱਚ ਰੋੜ ਦਿੱਤਾ। ਹੁਣ ਤੇ ਦਰਿਆ ਅਨੰਦਪੁਰ ਸਾਹਿਬ ਤੋਂ ਕੁਝ ਦੂਰੀ ਤੇ ਵਗਦਾ ਹੈ, ਪਰ ਉਸ ਸਮੇਂ ਇਹ ਦਰਿਆ ਅਨੰਦਪੁਰ ਸਾਹਿਬ ਦੇ ਨਾਲ ਦੀ ਵਗਦਾ ਸੀ। ਉਪਰੰਤ ਤਿਆਰੀ ਕੀਤੀ ਗਈ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਸਿੰਘ ਉਹ ਵੀ ਤਿਆਰ ਹੋ ਗਏ ਨੇ, ਸਾਹਿਬਜ਼ਾਦੇ ਚਾਰੇ ਤਿਆਰ ਹੈ, ਮਾਤਾ ਗੁਜਰ ਕੌਰ ਜੀ ਤਿਆਰ ਨੇ, ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਮਹਿਲ ਸਾਡੇ ਜਗਤ ਮਾਤਾ ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ ਉਹ ਵੀ ਤਿਆਰ ਹੈ, ਸਾਰੇ ਸਿੰਘਾਂ ਨੇ ਤਿਆਰੀ ਕਰ ਲਈ ਤੇ ਸਾਧ ਸੰਗਤ ਜੀ ਉਹ 20 ਦਸੰਬਰ 1704 ਈਸਵੀ ਦਾ ਦਿਨ ਸੀ, 6 ਪੋਹ ਦੀ ਰਾਤ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦਾ ਪਰਿਵਾਰ, ਗੁਰਸਿੱਖਾਂ ਦਾ ਸਾਰਾ ਵਿਹੀਰ ਅਨੰਦਪੁਰ ਸਾਹਿਬ ਤੋਂ ਚੱਲ ਪਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਆਪ ਕਿਲੇ ਦੇ ਅੰਦਰ ਹੈ, ਸਾਰੇ ਵਿਹੀਰ ਨੂੰ ਤੋਰ ਰਹੇ ਹੈ। ਵਿਹੀਰ ਤੁਰ ਪਿਆ ਹੈ ਤਾਂ ਸਤਿਗੁਰੂ ਕਲੰਗੀਧਰ ਪਾਤਸ਼ਾਹ ਮਹਾਰਾਜ ਗੁਰੂ ਕੇ ਮਹਿਲ ਭੋਰਾ ਸਾਹਿਬ ਤੇ ਗੁਰਦੁਆਰਾ ਸੀਸਗੰਜ ਸਾਹਿਬ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਸੀਸ ਦਾ ਸੰਸਕਾਰ ਕੀਤਾ ਸੀ, ਉੱਥੇ ਦਰਸ਼ਨ ਕਰਨ ਵਾਸਤੇ ਗਏ ਆ, ਨਮਸਕਾਰ ਕੀਤੀ ਆ, ਪਰਿਕਰਮਾ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਭ ਵੱਲ ਤੱਕਿਆ ਹੈ ਔਰ ਆਖਿਆ, ਭਾਈ ਇਹ ਸਥਾਨ ਦੀ ਸੇਵਾ ਕੌਣ ਕਰੇਗਾ? ਅਸੀਂ ਅਨੰਦਪੁਰੀ ਨੂੰ ਛੱਡ ਕੇ ਜਾ ਰਹੇ ਹਾਂ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਬਚਨ ਮੰਨ ਕੇ ਕੋਈ ਅੱਗੇ ਨਾ ਆਇਆ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਗੁਰਬਖਸ਼ ਸਾਧ ਵੱਲ ਤੱਕਿਆ ਔਰ ਬਚਨ ਕੀਤਾ ਕਿ ਭਾਈ ਗੁਰਬਖਸ਼, ਤੂੰ ਇਹ ਸਥਾਨ ਦੀ ਸੇਵਾ ਕਰਨੀ ਹੈ। ਇਹ ਮਹਾਤਮਾ ਨੇ ਆਖਿਆ, ਸਤਿਗੁਰੂ ਪਾਤਸ਼ਾਹ, ਕੀ ਖਾਵਾਂਗਾ, ਕਿਵੇਂ ਰਵਾਂਗਾ, ਤੁਹਾਡੇ ਤੋਂ ਬਾਅਦ ਰੱਖਿਆ ਕੌਣ ਕਰੇਗਾ? ਸਤਿਗੁਰੂ ਪਾਤਸ਼ਾਹ, ਹੁਣ ਤੇ ਤੁਹਾਡੇ ਕਰਕੇ ਰੱਖਿਆ ਹੋ ਰਹੀ ਹੈ। ਤਾਂ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ, ਭਾਈ ਗੁਰਬਖਸ਼, ਉਹ ਸਾਹਮਣੇ ਰਸਤਾ ਦਾ ਭਰਿਆ ਹੋਇਆ ਗੱਡਾ ਖੜਾ ਹੈ, ਉਹ ਆਪਣੇ ਵਾਸਤੇ ਰੱਖ ਲੈ ਤੇ ਜਿਹੜੀ ਤੂੰ ਅਗਲੀ ਗੱਲ ਕੀਤੀ ਹੈ ਤੇਰੀ ਸਦਾ ਰੱਖਿਆ ਹੋਵੇਗੀ। ਸਵੇਰੇ ਸ਼ਾਮ ਇੱਥੇ ਜੋਤ ਜਗਾਉਣੀ ਹੈ, ਝਾੜੂ ਮਾਰਨਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੇਰੇ ਆਪ ਸਹਾਈ ਹੋਣਗੇ, ਕਿਉਂ ਸਾਰੀ ਸੇਵਾ ਸਾਂਭ ਕੇ ਸਤਿਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ 20 ਦਸੰਬਰ 6 ਪੋਹ ਦੀ ਰਾਤ ਨੂੰ ਅਨੰਦਪੁਰ ਸਾਹਿਬ ਤੋਂ ਚੱਲ ਪਏ ਹੈ। ਵਿਹੀਰ ਜਾ ਰਿਹਾ ਹੈ ਤੇ ਰਾਤ ਦਾ ਸਮਾਂ ਹੈ, ਚਾਰੇ ਪਾਸੇ ਬੱਦਲ ਬੱਦਲ ਹੈ, ਬਿਜਲੀ ਕੜਕਦੀ ਹੈ। ਅਨੰਦਪੁਰ ਸਾਹਿਬ ਛੱਡ ਕੇ ਕੁਝ ਦੂਰੀ ਤੇ ਗਏ ਹੈ, ਇੰਨੀ ਭਿਆਨਕ ਠੰਡ ਪੋਹ ਮਹੀਨੇ ਦੀ ਤੇ ਉੱਪਰੋਂ ਸਾਧ ਸੰਗਤ ਜੀ ਉਹ ਮੀਂਹ ਪੈ ਰਿਹਾ ਤੇ ਪਿਛਲੇ ਪਾਸੇ ਜਦੋਂ ਪਹਾੜੀਆਂ ਨੇ ਵੇਖਿਆ ਕਿ ਸਾਰਾ ਗੁਰੂ ਕਾ ਵਿਹੀਰ ਅਨੰਦਪੁਰ ਸਾਹਿਬ ਤੋਂ ਤੁਰ ਚੁੱਕਿਆ, ਹੁਣ ਪਿੱਛੇ ਕੋਈ ਨਹੀਂ, ਕੁਝ ਤਾਂ ਇਹਨਾਂ ਦੀਆਂ ਫੌਜਾਂ ਅਨੰਦਪੁਰ ਸਾਹਿਬ ਦੇ ਵਿੱਚ ਆ ਗਈਆਂ ਲੁੱਟਣ ਵਾਸਤੇ, ਕੁਝ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਪਿੱਛੇ ਹਮਲਾ ਕਰਨ ਵਾਸਤੇ ਚਲੀਆਂ ਗਈਆਂ। ਅਨੰਦਪੁਰ ਸਾਹਿਬ ਆ ਕੇ ਵੇਖਿਆ, ਕੁਝ ਇਹਨਾਂ ਦੇ ਹੱਥ ਨਾ ਲੱਗਿਆ, ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਪਹਿਲਾਂ ਸਭ ਕੁਝ ਸਤਲੁਜ ਦਰਿਆ ਦੇ ਵਿੱਚ ਰੋੜ ਦਿੱਤਾ ਸੀ, ਸਤਿਗੁਰਾਂ ਦਾ ਪਿੱਛਾ ਕੀਤਾ ਔਰ ਪਿੱਛਿਓਂ ਇਹ ਤੋਪਾਂ ਦੇ ਗੋਲੇ ਭਰਾਉਣ ਲੱਗੇ ਆ। ਤੀਰਾਂ ਔਰ ਬੰਦੂਕਾਂ ਦੀਆਂ ਗੋਲੀਆਂ ਦੇ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਵਿਹੀਰ ਉੱਪਰ ਹਮਲਾ ਕੀਤਾ। ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਪਿਆਰੇ ਸਿੰਘ, ਪੰਜ ਪਿਆਰੇ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ, ਹਿੰਮਤ ਸਿੰਘ ਜੀ, ਮੁਹਕਮ ਸਿੰਘ ਜੀ ਔਰ ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਹੋਰ ਪਿਆਰੇ ਸੁਚਿਆਰੇ ਸਿੰਘ ਭਾਈ ਉਦੈ ਸਿੰਘ ਆਦਿ, ਭਾਈ ਦੇਵਾ ਸਿੰਘ, ਭਾਈ ਵੀਰ ਸਿੰਘ, ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਇਹ ਸਾਰੇ ਪਿਛਲੇ ਪਾਸੇ ਦੁਸ਼ਮਣ ਦਾ ਮੁਕਾਬਲਾ ਕਰਦੇ ਜਾ ਰਹੇ ਹੈ ਤੇ ਅੱਗੇ ਅੱਗੇ ਵਿਹੀਰ ਲਾਇਆ ਹੋਇਆ। ਜਦੋਂ ਕਦੇ ਦੁਸ਼ਮਣਾਂ ਦਾ ਜ਼ਿਆਦੇ ਹੱਲਾ ਹੁੰਦਾ ਹੈ ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਆਪ ਵੀ ਆਪਣੇ ਧਨਖ ਦੁਆਰਾ ਤੀਰਾਂ ਦੀ ਵਰਖਾ ਕਰਦੇ ਨੇ, ਕਿਉਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੁਸ਼ਮਣ ਦਾ ਮੁਕਾਬਲਾ ਕਰਦੇ ਹੋਏ ਵਿਹੀਰ ਨੂੰ ਲੈ ਕੇ ਜਾ ਰਹੇ ਹੈ। ਜਦੋਂ ਸਰਸਾ ਨਦੀ ਦੇ ਕਿਨਾਰੇ ਉੱਪਰ ਪਹੁੰਚੇ ਹੈ ਤਾਂ ਅੱਗਿਓਂ ਸਰਸਾ ਦਾ ਪਾਣੀ ਬਹੁਤ ਚੜਿਆ ਹੋਇਆ, ਕਿਉਂਕਿ ਮੀਂਹ ਪੈ ਰਿਹਾ ਹੈ, ਪਹਾੜਾਂ ਦਾ ਪਾਣੀ ਇੰਨੇ ਜ਼ੋਰ ਦੇ ਨਾਲ ਸਰਸਾ ਵਿੱਚ ਦੀ ਜਾ ਰਿਹਾ ਹੈ ਕਿ ਲੰਘਣਾ ਮੁਸ਼ਕਲ ਹੈ। ਤੇ ਉਧਰੋਂ ਅੰਮ੍ਰਿਤ ਵੇਲੇ ਦਾ ਸਮਾਂ ਹੋ ਗਿਆ, ਸਤਿਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੀ ਆਗਿਆ ਹੋਈ, ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਆਪ ਆਸਾ ਦੀ ਵਾਰ ਦਾ ਕੀਰਤਨ ਕੀਤਾ ਔਰ ਰਬਾਬੀ ਸਿੰਘਾਂ ਨੇ ਕੀਰਤਨ ਕੀਤਾ ਹੈ ਔਰ ਭਾਈ ਦਇਆ ਸਿੰਘ ਜੀ ਔਰ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਔਰ ਭਾਈ ਜੀਵਨ ਸਿੰਘ ਜੀ, ਜਿਨ੍ਹਾਂ ਨੂੰ ਆਪਾਂ ਭਾਈ ਜੈਤਾ ਜੀ ਕਰਕੇ ਵੀ ਯਾਦ ਕਰਦੇ ਹਾਂ, ਜਿਨ੍ਹਾਂ ਨੇ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਤੋਂ ਵਰ ਲਿਆ ਸੀ, ਰੰਗਰੇਟਾ ਗੁਰੂ ਕਾ ਬੇਟਾ, ਉਹ ਵੀ ਦੁਸ਼ਮਣ ਦਾ ਮੁਕਾਬਲਾ ਕਰ ਰਹੇ ਹੈ। ਕਿਉਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਸਿੰਘ ਦੁਸ਼ਮਣ ਨੂੰ ਰੋਕ ਕੇ ਰੱਖਦੇ ਆ, ਇੱਧਰ ਦੀਵਾਨ ਸਜਿਆ ਹੈ, ਸਮਾਪਤੀ ਹੋਈ ਹੈ ਤੇ ਸਾਧ ਸੰਗਤ ਜੀ ਉਹ ਸਾਰਾ ਵਿਹੀਰ ਸਰਸਾ ਦੇ ਵਿੱਚ ਦੀ ਉਵੇਂ ਲੰਘਣ ਲੱਗੇ ਹੈ। ਵਹਾਅ ਬੜਾ ਤੇਜ ਸੀ, ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਪਰਿਵਾਰ ਇੱਥੇ ਖੇਰੂੰ ਖੇਰੂੰ ਹੋ ਗਿਆ। ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ, ਉਹਨਾਂ ਦਾ ਰੱਥ ਕਿਸੇ ਪਾਸੇ ਹੈ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਵੱਡੇ ਸਾਹਿਬਜ਼ਾਦੇ ਕਿਸੇ ਪਾਸੇ ਨੇ, ਔਰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੀ ਜਿਵੇਂ ਆਗਿਆ ਸੀ ਉਸੇ ਤਰ੍ਹਾਂ ਭਾਈ ਮਨੀ ਸਿੰਘ ਜੀ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਮਹਿਲਾਂ ਨੂੰ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਕੌਰ ਜੀ ਨੂੰ ਲੈ ਕੇ ਦਿੱਲੀ ਦੇ ਰਸਤੇ ਵੱਲ ਨੂੰ ਹੋ ਗਏ ਹੈ। ਸਤਿਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਕੁਝ ਕੁ ਸਿੰਘਾਂ ਦੇ ਸਮੇਤ ਆਪ ਰੋਪੜ ਵਿੱਚ ਦੀ ਹੋ ਕੇ ਅੱਗੇ ਚਮਕੌਰ ਦੀ ਧਰਤੀ ਵੱਲ ਨੂੰ ਆ ਰਹੇ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਰਸਤੇ ਵਿੱਚ ਇੱਕ ਸੁਨੇਹਾ ਮਿਲਿਆ ਹੈ ਕਿ ਸਤਿਗੁਰੂ ਜੀਓ ਦਿੱਲੀ ਤੋਂ ਹੋਰ ਬਹੁਤ ਫੌਜਾਂ ਆ ਰਹੀਆਂ ਨੇ ਮੁਕਾਬਲਾ ਕਰਨ ਵਾਸਤੇ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਵਿਚਾਰਿਆ ਵੀ ਹੁਣ ਕਿਸੇ ਥਾਂ ਦੇ ਉੱਪਰ ਟਿਕ ਕੇ ਇਹਨਾਂ ਦੇ ਨਾਲ ਯੁੱਧ ਕੀਤਾ ਜਾਏ ਜਿਹੜੇ ਯੁੱਧ ਕਰਨ ਵਾਸਤੇ ਆ ਰਹੇ ਹੈ। ਜੇ ਯੁੱਧ ਨਾ ਕੀਤਾ ਉਹ ਸੋਚਣਗੇ ਪਤਾ ਨਹੀਂ ਗੁਰੂ ਡਰ ਕੇ ਚਲਿਆ ਗਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਰੋਪੜ ਤੋਂ ਅੱਗੇ ਚਮਕੌਰ ਸਾਹਿਬ ਦੀ ਧਰਤੀ ਵੱਲ ਨੂੰ ਹੋਏ ਹੈ। ਨਗਰ ਤੋਂ ਬਾਹਰ ਬਾਹਰ ਇੱਕ ਬਾਗ ਦੇ ਵਿੱਚ ਉਤਾਰਾ ਕੀਤਾ ਹੈ ਤੇ ਕੁਝ ਥਾਂ ਦੇ ਉੱਪਰ ਹਵੇਲੀ ਤੱਕੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਿੰਘ ਭੇਜੇ ਹੈ ਕਿ ਉਹ ਹਵੇਲੀ ਦੇ ਮਾਲਕਾਂ ਨੂੰ ਬੁਲਾ ਕੇ ਲਿਆਓ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਫਿਰ ਬਹੁਤੀ ਦੇਰ ਨਹੀਂ ਲਾਈ ਉਸ ਹਵੇਲੀ ਦੇ ਵਿੱਚ ਸਿੰਘਾਂ ਦੇ ਸਮੇਤ ਜਾ ਪਹੁੰਚੇ ਹੈ ਔਰ ਸਤਿਗੁਰੂ ਗਰੀਬ ਨਿਵਾਜ ਉਸ ਕੱਚੀ ਹਵੇਲੀ ਨੂੰ ਬੜੇ ਧਿਆਨ ਦੇ ਨਾਲ ਤੱਕਦੇ ਹੈ। ਉੱਚੀ ਅਟਾਰੀ ਦੇ ਵਿੱਚ ਜਾ ਕੇ ਵੇਖਿਆ ਉਸ ਹਵੇਲੀ ਦੀਆਂ ਛੱਤਾਂ ਨੂੰ ਚੰਗੀ ਤਰ੍ਹਾਂ ਪਰਖਿਆ ਹੈ, ਕੰਧਾਂ ਦੇ ਵੱਲ ਤੱਕਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਆਪਣੇ ਨਾਲ ਜਿਹੜੇ 40 ਕੁ ਸਿੰਘ ਸਨ ਉਹਨਾਂ ਦੀ ਡਿਊਟੀ ਲਾ ਦਿੱਤੀ। ਚਾਰੇ ਪਾਸੇ 8-8 ਸਿੰਘਾਂ ਦਾ ਪਹਿਰਾ ਹੈ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਆਪ ਉੱਚੀ ਅਟਾਰੀ ਦੇ ਵਿੱਚ ਸੱਜ ਗਏ ਹੈ। 7 ਪੋਹ ਦੀ ਰਾਤ ਜਿਹੜੀ ਸੀ ਉਹ ਲੰਘੀ, 8 ਪੋਹ ਦਾ ਦਿਨ ਚੜਿਆ ਤੇ ਦਿਨ ਚੜ੍ਹਦੇ ਹੀ ਚਾਰੇ ਪਾਸੇ ਤੋਂ ਉਸ ਕੱਚੀ ਗੜੀ ਨੂੰ, ਕੱਚੀ ਹਵੇਲੀ ਨੂੰ ਦੁਸ਼ਮਣਾਂ ਦੀ ਫੌਜ ਨੇ ਆ ਕੇ ਘੇਰ ਲਿਆ ਤੇ ਪਿਛਲੇ ਪਾਸੇ ਲਾਹੌਰ ਦਾ ਸੂਬੇਦਾਰ, ਸਰਹੰਦ ਦਾ ਸੂਬੇਦਾਰ ਤੇ ਪਹਾੜੀ ਰਾਜੇ ਉਹ ਵੀ ਪਹੁੰਚ ਚੁੱਕੇ ਹੈ ਜਿਨ੍ਹਾਂ ਦੇ ਨਾਲ ਅਣਗਿਣਤ ਫੌਜਾਂ ਨੇ ਔਰ ਬਹੁਤ ਸਾਰੇ ਲੁਟੇਰੇ ਲੋਕ ਹੈ। ਜਿਵੇਂ ਇਹ ਚਮਕੌਰ ਦੀ ਧਰਤੀ ਦੇ ਉੱਪਰ ਜੰਗ ਹੋਇਆ, ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਆਗਿਆ ਕੀਤੀ ਕਿ ਸਿੰਘੋ ਹੁਣ ਗੜੀ ਦੇ ਵਿੱਚੋਂ ਬਾਹਰ ਨਿਕਲ ਕੇ ਯੁੱਧ ਕਰੋ। ਉਹ ਸਿੰਘ ਕਿਵੇਂ ਯੁੱਧ ਕਰਦੇ ਨੇ? ਚਮਕੌਰ ਦੀ ਗੜੀ ਦਾ ਜੰਗ ਆਪ ਸੰਗਤਾਂ ਅੱਜ ਸਰਵਣ ਕਰੋ ਜੀ।
ਵਾਹਿਗੁਰੂ ਜੀ ਦੋਹਰਾ ਪੌਰ ਠੌਰ ਕੋ ਆਵਈ।
ਬਹੁਤ ਸਾਰੇ ਤੁਰਕ ਅਤੇ ਪਹਾੜੀ ਇਹਨਾਂ ਦੇ ਸੈਨਾਪਤੀ ਕੱਚੀ ਗੜੀ ਦੇ ਦਰਵਾਜੇ ਵੱਲ ਨੂੰ ਆਉਂਦੇ ਹਨ।
ਦੌਰ ਦੌਰ ਅਰਬੀਰ।
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਸਿੰਘ ਵੀ ਅੜੇ ਹੋਏ ਹੈ ਤੇ ਉਧਰੋਂ ਦੁਸ਼ਮਣ ਵੀ ਦੌੜ ਦੌੜ ਕੇ ਪਹੁੰਚ ਰਿਹਾ ਹੈ।
ਕੋਠਾ ਸਿੰਘ ਗੁਲਕਾਂ ਹਤੇ।
ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਪਿਆਰਾ ਸਚਿਆਰਾ ਸਿੰਘ ਭਾਈ ਕੋਠਾ ਸਿੰਘ ਜਿਸ ਦਾ ਨਾਮ ਹੈ, ਉਸਨੇ ਆਪਣੇ ਹੱਥ ਵਿੱਚ ਬੰਦੂਕ ਚੁੱਕੀ ਹੋਈ ਹੈ ਤੇ ਤੱਕ ਤੱਕ ਕੇ ਨਿਸ਼ਾਨੇ ਗੋਲੀਆਂ ਦੀ ਵਰਖਾ ਕਰ ਰਿਹਾ ਹੈ।
ਮਦਨ ਸਿੰਘ ਧਰ ਤੀਰ।
ਭਾਈ ਕੋਠਾ ਸਿੰਘ ਦੇ ਨਾਲ ਹੈ ਭਾਈ ਮਦਨ ਸਿੰਘ, ਉਹ ਵੀ ਧੀਰਜ ਧਾਰ ਕੇ ਬੰਦੂਕਾਂ ਤਿਆਰ ਕਰਦਾ ਹੈ, ਬਰੂਦ ਗੋਲੀਆਂ ਆਦਿ ਠੋਕ ਕੇ ਪਲੀਤੇ ਤਖਾਉਂਦਾ ਹੈ।
ਨਰਾਜ ਛੰਦ ਦੋਹੁਨ ਤਾਕ ਤਾਕ ਕਹਿ ਤੁਫੰਗ ਠੋਕ ਗੋਰੀਆਂ।
ਇਹ ਦੋਵੇਂ ਸਿੰਘ ਭਾਈ ਕੋਠਾ ਸਿੰਘ ਤੇ ਭਾਈ ਮਦਨ ਸਿੰਘ ਆਪਣੀਆਂ ਬੰਦੂਕਾਂ ਤਿਆਰ ਕਰ ਕਰਕੇ ਗੋਲੀਆਂ ਬਰੂਦ ਠੋਕ ਠੋਕ ਕੇ ਦੁਸ਼ਮਣ ਦਾ ਨਿਸ਼ਾਨਾ ਤੱਕਦੇ ਹਨ।
ਹਰੀ ਹਜ਼ਾਰ ਓਰੜੇ ਸਮੂਹ ਸਹ ਸ਼ੋਰੀਆਂ।
ਗੜੀ ਦੇ ਬਾਹਰਲੇ ਪਾਸੇ ਜਿਹੜੇ ਅਣਗਿਣਤ ਦੁਸ਼ਮਣ ਆ ਕੇ ਖੜੇ ਹੋਏ ਹੈ ਉਹਨਾਂ ਦੇ ਨਿਸ਼ਾਨੇ ਤੱਕ ਤੱਕ ਕੇ ਇਹਨਾਂ ਬੰਦੂਕਾਂ ਚਲਾ ਦਿੱਤੀਆਂ ਹਨ।
ਲੱਗੀ ਕੇਤੇ ਕ ਅੰਗ ਮੈਂ ਨਿਸੰਗ ਹੋਏ ਪਾਖਿਓ।
ਕਿੰਨੇ ਹੀ ਦੁਸ਼ਮਣ ਜਿਹੜੇ ਖੜੇ ਉਹਨਾਂ ਦੇ ਸਰੀਰਾਂ ਵਿੱਚ ਜਾ ਕੇ ਗੋਲੀਆਂ ਵੱਜਦੀਆਂ ਨੇ ਤੇ ਨਾਸ਼ ਹੋ ਕੇ ਖਤਮ ਹੋ ਕੇ ਧਰਤੀ ਉੱਪਰ ਡਿੱਗਦੇ ਆ ਤੇ ਗੁਰੂ ਕੇ ਸਿੰਘ ਬੜੀ ਉੱਚੀ ਆਵਾਜ਼ ਵਿੱਚ ਕਹਿੰਦੇ ਨੇ,
ਪ੍ਰਭੂ ਨਿਰਦੇਸ਼ ਦੀਜੀਏ ਵਿਸ਼ੇਸ਼ ਹੀ ਕਾਖਿਓ।
ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਕਿਰਪਾ ਕਰਕੇ ਸਾਨੂੰ ਆਗਿਆ ਦਿਓ, ਚਿੱਤ ਦੇ ਵਿੱਚ ਬੜਾ ਚਾਉ ਤੇ ਹੌਸਲਾ ਕੇ ਬਾਹਰ ਜਾ ਕੇ ਇਹਨਾਂ ਦੇ ਨਾਲ ਮੁਕਾਬਲਾ ਕੀਤਾ ਜਾਏ।
ਵਧਾਰ ਪੌਰ ਬਾਹਰ ਇਸ ਦੌਰ ਜੰਗ ਕਾਲ ਹੈ।
ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਸਿੰਘ ਆਗਿਆ ਲੈ ਕੇ ਹੁਣ ਦਰਵਾਜੇ ਤੋਂ ਬਾਹਰ ਨਿਕਲੇ ਹੈ ਤੇ ਦੌੜ ਦੌੜ ਕੇ ਦੁਸ਼ਮਣਾਂ ਦੇ ਦਲ ਵਿੱਚ ਵੜ ਜਾਂਦੇ ਤੇ ਭਾਰੀ ਜੰਗ ਕਰਦੇ ਹਨ।
ਕਿਰਪਾਨ ਕਾਢ ਮਿਆਨ ਤੇ ਨਿਦਾਨ ਛਤਰ ਡਾਲ ਹੈ।
ਸਿੰਘਾਂ ਨੇ ਆਪਣੇ ਮਿਆਨਾਂ ਦੇ ਵਿੱਚੋਂ ਤਲਵਾਰਾਂ ਕੱਢ ਲਈਆਂ, ਹੱਥਾਂ ਦੇ ਵਿੱਚ ਢਾਲ ਹੈ ਤੇ ਦੁਸ਼ਮਣਾਂ ਨੂੰ ਕੱਢ ਵੱਢ ਕੇ ਸੁੱਟ ਰਹੇ ਹਨ।
ਹੱਸੇ ਕਿਰਪਾਲ ਦੇ ਖੁਸ਼ੀ ਕਹਿਓ ਦਿਖਾਏ ਹੱਥ ਕੋ।
ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬੜੇ ਪ੍ਰਸੰਨ ਹੋਏ ਤੇ ਖੁਸ਼ ਹੋ ਕੇ ਬਚਨ ਕੀਤਾ, ਸਿੰਘੋ ਹੁਣ ਇਹਨਾਂ ਨੂੰ ਸਖਾਲਸੇ ਦੇ ਕਰੜੇ ਹੱਥ ਵਿਖਾ ਦਿਓ।
ਪ੍ਰਵੇਸ਼ ਪੰਜ ਸੈਨ ਵਿੱਚ ਕਾਟ ਕਾਟ ਮਾਥ ਕੋ।
ਜਿਹੜੇ ਬਹੁਤੇ ਦੁਸ਼ਮਣ ਚਾਰੇ ਪਾਸੇ ਭੱਜੇ ਫਿਰਦੇ ਆ, ਇਹਨਾਂ ਦੇ ਵਿੱਚ ਜਾ ਕੇ ਵੜ ਜਾਓ ਤੇ ਕੱਟ ਕੱਟ ਕੇ ਇਹਨਾਂ ਦੇ ਸਿਰ ਸੁੱਟ ਦਿਓ ਧਰਤੀ ਉੱਪਰ।
ਗੁਰੂ ਬਖਾਨ ਸੁਰੈ ਕਹਿ ਪਿਆਨ ਦੌਨ ਸੂਰਮੇ।
ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਆਗਿਆ ਹੋਈ ਤਾਂ ਇਹਨਾਂ ਦੋਵਾਂ ਸੂਰਮਿਆਂ ਨੇ ਆਪਣੀਆਂ ਬੰਦੂਕਾਂ ਰੱਖ ਦਿੱਤੀਆਂ ਤੇ ਸ਼ਸਤਰ ਲੈ ਕੇ ਯੁੱਧ ਭੂਮੀ ਵਿੱਚ ਚਲੇ ਗਏ ਆ ਦੌੜ ਕੇ।
ਦਵਾਰ ਖੋਲ ਪੌਰ ਕੇਰ ਦੌਰ ਦੌਰ ਦੂਰ ਮੇ।
ਬਸ ਦਰਵਾਜ਼ਾ ਖੁੱਲਣ ਦੀ ਦੇਰ ਸੀ, ਉਸੇ ਸਮੇਂ ਸਿੰਘ ਬਾਹਰ ਆ ਗਏ ਤੇ ਦੌੜ ਦੌੜ ਕੇ ਦੂਰ ਦੂਰ ਤੱਕ ਭੜਥੂ ਪਾ ਦਿੱਤਾ ਦੁਸ਼ਮਣਾਂ ਵਿੱਚ।
ਦਿਖਾਏ ਵੇ ਕਿਰਪਾਲ ਕੋ ਵਿਸਾਲ ਜੰਗ ਕਾਲਿਓ।
ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉੱਪਰ ਅਟਾਰੀ ਵਿੱਚ ਬੈਠੇ ਵੇਖ ਰਹੇ ਹੈ ਤੇ ਸਿੰਘਾਂ ਨੇ ਅੱਗੇ ਵੱਧ ਕੇ ਭਾਰੀ ਜੰਗ ਕੀਤਾ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਵਿਖਾਇਆ ਜੰਗ ਕਰਕੇ।
ਬਚਾਏ ਵਾਰ ਢਾਲ ਮੈਂ ਹਰੀਨ ਮਾਰ ਡਾਲਿਓ।
ਜਦੋਂ ਦੁਸ਼ਮਣ ਵਾਰ ਕਰਦਾ ਹੈ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਸਿੰਘ ਅੱਗੇ ਢਾਲ ਕਰਕੇ ਦੁਸ਼ਮਣ ਦੇ ਵਾਰ ਨੂੰ ਰੋਕਦੇ ਹੈ ਤੇ ਨਾਲ ਹੀ ਆਪਣਾ ਵਾਰ ਕਰਕੇ ਵੈਰੀ ਨੂੰ ਵੱਢ ਕੇ ਸੁੱਟ ਦਿੰਦੇ ਹਨ।
ਪ੍ਰਭੂ ਵਿਸ਼ਾਲ ਓਜ ਦੀਨ ਤਾਹੇ ਔਰ ਜਾਹੇ ਕੀ।
ਭਾਵੇਂ ਸਿੰਘ ਕਈ ਦਿਨਾਂ ਦੇ ਭੁੱਖੇ ਹੈ, ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਬਲ ਹੀ ਇੰਨਾ ਭਰ ਦਿੱਤਾ ਹੈ ਕਿ ਜਿਸ ਪਾਸੇ ਨੂੰ ਵੀ ਦੌੜ ਕੇ ਜਾਂਦੇ ਹੈ ਯੁੱਧ ਭੂਮੀ ਖਾਲੀ ਕਰ ਦਿੰਦੇ ਹਨ।
ਕਿਰਪਾਨ ਸਰੋਣ ਦੇਖ ਪੀਰ ਤੀਰ ਨਾਸ ਤਾਹੇ ਕੀ।
ਸਿੰਘਾਂ ਦੀਆਂ ਜਿਹੜੀਆਂ ਤਲਵਾਰਾਂ ਨੇ ਉਹਨਾਂ ਦੇ ਵਿੱਚੋਂ ਲਹੂ ਨੁਚੜ ਰਿਹਾ ਹੈ ਤੇ ਜਿਹੜੇ ਕਾਇਰ ਦੁਸ਼ਮਣ ਵੇਖਦੇ ਐਸੀਆਂ ਲਹੂ ਭਿੱਜੀਆਂ ਤਲਵਾਰਾਂ ਵੱਲ ਉਹਨਾਂ ਦੇ ਹੌਸਲੇ ਟੁੱਟ ਜਾਂਦੇ ਆ, ਯੁੱਧ ਭੂਮੀ ਵਿੱਚੋਂ ਸਿੰਘਾਂ ਦਾ ਮੁਕਾਬਲਾ ਕਰਨ ਤੋਂ ਪਹਿਲਾਂ ਹੀ ਭੱਜ ਜਾਂਦੇ ਹਨ।
ਸਕੇ ਨਾ ਝਾਲ ਸਮ ਹਿਮ ਤੰਗ ਹੇਰ ਸ਼ੇਰ ਕੋ।
ਜਿਸ ਤਰ੍ਹਾਂ ਸਾਧ ਸੰਗਤ ਜੀ ਉਹ ਜੰਗਲ ਦੇ ਵਿੱਚ ਸ਼ੇਰ ਨੂੰ ਵੇਖ ਕੇ ਹਾਥੀ ਸਾਹਮਣੇ ਨਹੀਂ ਖੜ ਸਕਦਾ, ਕਿਉਂ ਯੁੱਧ ਭੂਮੀ ਵਿੱਚ ਗੁਰੂ ਕੇ ਸਿੰਘਾਂ ਨੂੰ ਵੇਖ ਕੇ ਇਹ ਤੁਰਕ ਤੇ ਪਹਾੜੀਏ ਸਾਹਮਣੇ ਨਹੀਂ ਖੜਦੇ ਹਨ।
ਕਟੰਤ ਅੰਗ ਛਤਰ ਕੇ ਕਰੰਤ ਤਾਏ ਨੇਰ ਕੋ।
ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਸਿੰਘ ਭਾਈ ਕੋਠਾ ਸਿੰਘ ਤੇ ਮਦਨ ਸਿੰਘ ਨੇ ਐਸਾ ਯੁੱਧ ਕੀਤਾ ਹੈ ਕਿ ਵੈਰੀਆਂ ਦੇ ਅੰਗ ਕੱਟ ਵੱਢ ਕੇ ਸੁੱਟ ਦਿੱਤੇ ਹੈ ਤੇ ਜਾ ਪੜਦੇ ਨੇ ਛੇਤੀ ਦੇ ਨਾਲ ਦੁਸ਼ਮਣਾਂ ਦੇ ਵਿੱਚ।
ਬਲੋਕ ਦੁਸ਼ਟ ਪੁਸ਼ਟ ਜੇ ਅਨਿਸ਼ਟ ਜਾਣ ਆਪਣੇ।
ਉਹ ਦੁਸ਼ਟ ਲੋਕ ਜਿਹੜੇ ਆਪਣੇ ਆਪ ਨੂੰ ਬੜੇ ਰਿਸ਼ਟ ਪੁਸ਼ਟ ਸਮਝਦੇ ਸਨ ਤੇ ਸਾਧ ਸੰਗਤ ਜੀ ਉਹ ਹੁੱਕਾ ਪੀਣੇ ਲੋਕ ਦੂਰ ਦੌੜ ਗਏ ਹਨ।
ਹਜ਼ਾਰ ਹੂੰ ਤਰੰਗ ਸ਼ੋਰ ਸਿੰਘ ਔਰ ਖਾਪਨੇ।
ਇਹਨਾਂ ਨੇ ਵੇਖਿਆ ਕਿ ਅਸੀਂ ਤਲਵਾਰ ਦੇ ਨਾਲ ਵਰਸ਼ਿਆਂ ਦੇ ਨਾਲ ਇਹਨਾਂ ਸਿੰਘਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਫਿਰ ਉਹਨਾਂ ਦੁਸ਼ਟਾਂ ਨੇ ਆਪਣੀਆਂ ਹਜ਼ਾਰਾਂ ਬੰਦੂਕਾਂ ਤਿਆਰ ਕੀਤੀਆਂ ਤੇ ਬੰਦੂਕਾਂ ਦੇ ਵਿੱਚ ਗੋਲੀਆਂ ਭਰ ਕੇ ਸਭ ਇੱਕੋ ਵਾਰ ਸਿੰਘਾਂ ਵੱਲ ਨੂੰ ਛੱਡ ਦਿੱਤੀਆਂ ਨੇ।
ਲੱਗੀ 25-30 ਅੰਗ ਅੰਗ ਫੋਰ ਦੀਨੇ।
25-30 ਗੋਲੀਆਂ ਇਹਨਾਂ ਸਿੰਘਾਂ ਦੇ ਸਰੀਰ ਵਿੱਚ ਆ ਕੇ ਲੱਗੀਆਂ ਨੇ ਤੇ ਸਰੀਰ ਦਾ ਅੰਗ ਅੰਗ ਬਿੰਨ ਦਿੱਤਾ।
ਗੁਰੂ ਗੁਰੂ ਪਨੰਤ ਦੇਵ ਲੋਕ ਜਾਨ ਕੀਨੇ।
ਕਿਉਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਸਿੰਘਾਂ ਨੇ ਵਾਹਿਗੁਰੂ ਦਾ ਜਾਪ ਕਰਦਿਆਂ ਦੁਸ਼ਮਣ ਦਾ ਮੁਕਾਬਲਾ ਕਰਦਿਆਂ ਹੋਇਆਂ ਸਰੀਰ ਤੇ ਆਗੇ ਸ਼ਹੀਦੀਆਂ ਪਾ ਗਏ ਹਨ।
ਦੇਵ ਲੋਕ ਜਾਨ ਕੀਨੇ।
ਦੇਵ ਲੋਕ ਸੱਚਖੰਡ ਵਿਖੇ ਜਾ ਗਏ ਪਹੁੰਚ ਗਏ ਹਨ।
ਪ੍ਰਭੂ ਮੁਖਾਰ ਬਿੰਦ ਤੇ ਸਰਾਹੇ ਜੰਗ ਤਾਹੇ ਕੋ।
ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵੇਖ ਰਹੇ ਸਨ ਤੇ ਸਿੰਘਾਂ ਨੂੰ ਇਸ ਤਰ੍ਹਾਂ ਸ਼ਹੀਦ ਹੁੰਦਿਆਂ ਵੇਖ ਕੇ ਕਲੰਗੀਧਰ ਪਾਤਸ਼ਾਹ ਮਹਾਰਾਜ ਨੇ ਬਹੁਤ ਵਡਿਆਈ ਕੀਤੀ ਹੈ। ਧੰਨ ਹੋ ਸਿੰਘੋ, ਬੜੇ ਜ਼ੋਰ ਦੇ ਨਾਲ ਯੁੱਧ ਕੀਤਾ ਹੈ।
ਇਸੀ ਪ੍ਰਕਾਰ ਔਰ ਸਿੰਘ ਦੌਰ ਜੰਗ ਜਾਹੇ ਕੋ।
ਇਸੇ ਤਰ੍ਹਾਂ ਹੋਰ ਵੀ ਸਿੰਘ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਆਗਿਆ ਲੈ ਕੇ ਦੌੜ ਕੇ ਯੁੱਧ ਭੂਮੀ ਵਿੱਚ ਜਾਣਾ ਚਾਹੁੰਦੇ ਹੈ।
ਖਜਾਨ ਸਿੰਘ ਦਾਨ ਸਿੰਘ ਧਿਆਨ ਸਿੰਘ ਤੀਨਹੂੰ।
ਭਾਈ ਖਜਾਨ ਸਿੰਘ, ਭਾਈ ਦਾਨ ਸਿੰਘ ਤੇ ਭਾਈ ਧਿਆਨ ਸਿੰਘ ਇਹਨਾਂ ਤਿੰਨਾਂ ਨੇ
ਹਨ ਮਲੇਸ਼ ਬਾਹਰ ਹੁਕਮ ਪਾਖ ਲੀਨਹੂੰ।
ਸਤਿਗੁਰੂ ਗਰੀਬ ਨਿਵਾਜ ਰਾਜ ਪਾਤਸ਼ਾਹ ਮਹਾਰਾਜ ਦੇ ਚਰਣਾ ਵਿੱਚ ਬੇਨਤੀ ਕਰਕੇ ਆਗਿਆ ਲਈ ਹੈ ਤੇ ਬਾਹਰ ਜਾ ਕੇ ਮਲੇਸ਼ਾ ਨੂੰ ਨਾਸ਼ ਕਰਨ ਲੱਗੇ ਹਨ।
ਬਿਆਨ ਠੌਰ ਪੌਰ ਕੇਰ ਦੌਰ ਦੌਰ ਬਾਹਰੇ,
ਬੜੀ ਦੇ ਦਰਵਾਜੇ ਤੋਂ ਬਾਹਰ ਨਿਕਲੇ ਹੈ ਤੇ ਦੌੜ ਦੌੜ ਕੇ ਬਾਹਰ ਦੁਸ਼ਮਣਾਂ ਵਿੱਚ ਜਾ ਵੜੇ ਹਨ।
ਪਰਮਾਏ ਸੰਗ ਸੇਲ ਕੋ ਬਲੋਕ ਲੋਕ ਆਹਰੇ,
ਆਪਣੇ ਹੱਥ ਵਿੱਚ ਇਹਨਾਂ ਨੇ ਸੇਲੇ ਵਰਸ਼ੇ ਫੜੇ ਹੋਏ ਹੈ ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਐਸਾ ਉਤਸ਼ਾਹ ਬਖਸ਼ਿਆ ਹੈ ਕਿ ਇੱਕ ਇੱਕ ਵਾਰ ਦੇ ਨਾਲ ਕਈਆਂ ਨੂੰ ਪਰੋ ਕੇ ਸੁੱਟ ਦਿੰਦੇ ਹੈ। ਇਹਨਾਂ ਦੀ ਮਹਾਨ ਸੂਰਮਤਾਈ ਨੂੰ ਲੋਕ ਵੇਖਦੇ ਹੈ।
ਪਰੋਏ ਗੇਰੇ ਗੇਰ ਕੈ ਬਡੇਰ ਓਜ ਤਾਰ ਕੈ,
ਇਹਨਾਂ ਸਿੰਘਾਂ ਨੇ ਪਹਾੜੀ ਬਲ ਦੇ ਨਾਲ ਯੁੱਧ ਕੀਤਾ ਹੈ ਤੇ ਯੁੱਧ ਭੂਮੀ ਵਿੱਚ ਕਈ ਯੁੱਧ ਕਰ ਰਹੇ ਹੈ, ਸਿੰਘਾਂ ਨਾਲ ਕਈ ਦੂਰ ਹੋ ਕੇ ਖੜ ਕੇ ਵੇਖ ਰਹੇ ਨੇ।
ਮਨਿੰਦ ਸ਼ੇਰ ਭੀਮ ਹੋਇਆ ਸਮੂਹ ਮਾਰ ਮਾਰ ਕੈ,
ਜਿਸ ਤਰ੍ਹਾਂ ਭਿਆਨਕ ਸ਼ੇਰ ਹੁੰਦਾ ਹੈ ਸਾਧ ਸੰਗਤ ਜੀ, ਉਹ ਇਸ ਤਰ੍ਹਾਂ ਸਿੰਘ ਸ਼ੇਰਾਂ ਦੀ ਤਰ੍ਹਾਂ ਯੁੱਧ ਭੂਮੀ ਵਿੱਚ ਜਾਂਦੇ ਹੈ ਤੇ ਸਾਹਮਣੇ ਹੋ ਕੇ ਦੁਸ਼ਮਣ ਨੂੰ ਮਾਰਦੇ ਹਨ।
ਨਿਹਾਰ ਆਏ ਸਾਮੋਹੇ ਅਤੀਰ ਹਾਰ ਪਾਜ ਤੇ,
ਸਿੰਘਾਂ ਦਾ ਐਸਾ ਬਲ ਦੇਖ ਕੇ ਜਿਹੜੇ ਕੈਰ ਲੋਕ ਹੈ ਉਹ ਹਾਰ ਕੇ ਭੱਜ ਜਾਂਦੇ ਹਨ, ਸਾਹਮਣਾ ਨਹੀਂ ਕਰ ਸਕਦੇ।
ਸਕੂਪ ਤੁੰਡ ਨੈਣ ਲਾਲ ਡਾਰ ਛੱਤਰ ਗਾਜ ਤੇ,
ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਸਿੰਘਾਂ ਦਾ ਜਿਹੜਾ ਸਰੀਰ ਹੈ ਉਹ ਵੀਰ ਰਸ ਦੇ ਨਾਲ ਭਰਿਆ ਹੋਇਆ ਤੇ ਨੇਤਰ ਲਾਲ ਨੇ, ਚਿਹਰਿਆਂ ਦੇ ਉੱਪਰ ਲਾਲੀ ਭਰੀ ਹੋਈ ਹੈ ਤੇ ਵੈਰੀਆਂ ਵਿੱਚ ਗੱਜ ਰਹੇ ਹਨ।
ਕਿਤੇ ਕਲੈ ਕਿਰਪਾਨ ਆਨ ਹਾਨ ਹੇਤ ਬਾਹ ਤੇ,
ਜਿਹੜੇ ਕਿਰਪਾਨ ਲੈ ਕੇ ਸਿੰਘਾਂ ਦਾ ਮੁਕਾਬਲਾ ਕਰਨ ਵਾਸਤੇ ਆਉਂਦੇ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਪਿਆਰੇ, ਉਹਨਾਂ ਨੂੰ ਵਰਸ਼ੇ ਵਿੱਚ ਪਰੋ ਕੇ ਸੁੱਟ ਦਿੰਦੇ ਹਨ।
ਉਛਾਲ ਪੈਰ ਛਾਲ ਕੇ ਬਚਾਏ ਅੰਗ ਤਾਹੇ ਤੇ,
ਜੇਕਰ ਕੋਈ ਦੁਸ਼ਮਣ ਆ ਕੇ ਆਪਣਾ ਵਾਰ ਕਰਦਾ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਸਿੰਘ ਆਪਣੇ ਪੈਰ ਉਠਾ ਕੇ ਇੰਨਾ ਉਛਲਦੇ ਹੈ ਕਿ ਵੈਰੀ ਦੇ ਕੀਤੇ ਹੋਏ ਵਾਰ ਤੋਂ ਆਪਣੇ ਆਪ ਨੂੰ ਬਚਾ ਲੈਂਦੇ ਹਨ।
ਗੁਰੂ ਪ੍ਰਤਾਪ ਪਾਏ ਕੇ ਕਲਾਪ ਖਾਪ ਛੱਤਰ ਕੋ,
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਤੇਜ ਪ੍ਰਤਾਪ ਨੂੰ ਪਾ ਕੇ ਅਨੇਕਾਂ ਵੈਰੀ ਨਾਸ਼ ਕਰ ਸੁੱਟੇ ਹਨ।
ਫਿਰਾ ਬਸਾਲ ਸੈਨ ਜੰਗ ਠਾਣ ਤੇ ਬਚਿੱਤਰ ਕੋ,
ਇਸ ਤਰ੍ਹਾਂ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਸਿੰਘਾਂ ਨੇ ਭਾਰੀ ਅਸਚਰਜ ਜੰਗ ਕੀਤਾ ਹੈ।
ਕਿਤੇ ਕਮਾਸ ਭੁੱਖ ਖੇਦ ਧਾਰੇ ਉਹ ਮਹਾਨ ਹੀ,
ਭਾਵੇਂ ਸਾਧ ਸੰਗਤ ਜੀ ਉਹ ਭੁੱਖ ਦਾ ਵੱਡਾ ਦੁੱਖ ਹੈ, ਸਿੰਘਾਂ ਦੇ ਸਰੀਰ ਵਿੱਚ ਹੁਣ ਤੇ ਮਾਸ ਵੀ ਨਹੀਂ ਰਿਹਾ, ਸਿਰਫ ਹੱਡੀਆਂ ਹੀ ਦਿਸਦੀਆਂ ਹਨ।
ਰਹਿਓ ਨਾ ਅਸ ਗਾਤ ਮੈਂ ਮਾਸ ਸਰੋਣ ਵਾਣ ਹੀ,
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਸਿੰਘਾਂ ਦੇ ਸਰੀਰ ਇਉਂ ਸੁੱਕ ਚੁੱਕੇ ਹੈ ਕਿ ਨਾ ਮਾਸ ਹੈ ਨਾ ਲਹੂ ਹੈ, ਜੇ ਕਿਤੇ ਸ਼ਸਤਰ ਵੱਜਦਾ ਵੀ ਹੈ ਤਾਂ ਸ਼ਸਤਰ ਵੱਜਣ ਤੋਂ ਕੋਈ ਲਹੂ ਨਹੀਂ ਨੁਚੜਦਾ ਹੈ।
ਮਲਿੰਦ ਓਜ ਕੇ ਰਹੀ ਕਰੰਤ ਜੇ ਫਰੰਤ ਹੈ,
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਸਿੰਘ ਜਿੱਥੇ ਵੀ ਫਿਰਦੇ ਆ ਯੁੱਧ ਭੂਮੀ ਵਿੱਚ ਭਾਰੀ ਬਲ ਦੇ ਨਾਲ ਲੜਦੇ ਹਨ।
ਕਿਰਪਾ ਕਿਰਪਾ ਨਿਧਾਨ ਕੀ ਜੁਝੰਤ ਹੀ ਤਰੰਤ ਹੈ,
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੀ ਕਿਰਪਾ ਹੀ ਹੈ ਕਿ ਸਿੰਘ ਭੁੱਖੇ ਹੁੰਦਿਆਂ ਹੋਇਆਂ ਵੀ ਅੱਗੇ ਹੋ ਕੇ ਜੂਝ ਰਹੇ ਹਨ।
ਹਜ਼ਾਰ ਹੀ ਤੁਪੰਗ ਸੰਗ ਅੰਗ ਅੰਗ ਫੋਰ ਤੇ,
ਜਿਹੜੇ ਦੁਸ਼ਮਣ ਹੈ ਉਹਨਾਂ ਦੇ ਕੋਲ ਹਜ਼ਾਰਾਂ ਬੰਦੂਕਾਂ ਨੇ, ਬੰਦੂਕਾਂ ਦੇ ਨਾਲ ਜਦੋਂ ਗੋਲੀਆਂ ਚਲਾਉਂਦੇ ਹੈ ਤੇ ਸਿੰਘਾਂ ਦੇ ਅੰਗਾਂ ਨੂੰ ਭੰਨ ਸੁੱਟਦੇ ਹਨ।
ਤਊ ਕਿਰਪਾਨ ਬਾਹ ਤੇ ਨਾਰੰਚ ਤੁੰਡ ਮੋਰ ਤੇ,
ਸਾਹਮਣੇ ਗੋਲੀ ਵਰ ਰਹੀ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਸਿੰਘ ਤਾਂ ਵੀ ਕਿਰਪਾਨ ਚਲਾਈ ਜਾ ਰਹੇ ਹੈ, ਰੰਚਕ ਮਾਤਰ ਵੀ ਆਪਣਾ ਮੂੰਹ ਨਹੀਂ ਮੋੜਿਆ ਯੁੱਧ ਭੂਮੀ ਵਿੱਚੋਂ।
ਦੋਹਰਾ ਪੰਜ ਸਿੰਘ ਗੜ ਵਹਿਰ ਹੋਵੇ,
ਜਦੋਂ ਇਹ ਤਿੰਨ ਸਿੰਘ ਸ਼ਹੀਦ ਹੋ ਗਏ ਤਾਂ ਪੰਜ ਸਿੰਘ ਹੋਰ ਕਿਲੇ ਤੋਂ ਬਾਹਰ ਨਿਕਲੇ ਹੈ।
ਮਰੇ ਮਾਰੇ ਅਰ ਬ੍ਰਿੰਦ,
ਬਹੁਤ ਸਾਰੇ ਦੁਸ਼ਮਣਾਂ ਨੂੰ ਜਾ ਕੇ ਮਾਰਿਆ ਹੈ, ਆਪ ਸ਼ਹੀਦ ਹੋਣ ਦਾ ਚਾਉ ਹੈ।
ਅਪਰਨ ਚੌਪ ਬਿਲੰਦ ਪੀ,
ਦੇ ਜਿਹੜੇ ਹੋਰ ਸਿੰਘ ਸਨ ਉਹਨਾਂ ਦੇ ਚਿੱਤ ਵਿੱਚ ਵੀ ਚੌਪ ਹੌਸਲਾ ਹੈ,
ਹਮ ਇਮ ਕਰੈ ਨਿਕੰਦ,
ਜਿਵੇਂ ਇਹਨਾਂ ਸਿੰਘਾਂ ਨੇ ਜਾ ਕੇ ਯੁੱਧ ਕੀਤਾ ਇਸੇ ਤਰ੍ਹਾਂ ਅਸੀਂ ਵੀ ਦੁਸ਼ਮਣ ਦੇ ਨਾਲ ਯੁੱਧ ਕਰੀਏ ਤੇ ਉਹਨਾਂ ਨੂੰ ਮਾਰ ਕੇ ਧਰਤੀ ਉੱਪਰ ਲਿਟਾ ਦੇਈਏ।
ਚੌਪਈ ਮੋਹਕਮ ਸਿੰਘ ਸਤੀਰਜ ਹੋਈ,
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਪੰਜ ਪਿਆਰਿਆਂ ਦੇ ਵਿੱਚੋਂ ਪਿਆਰੇ ਭਾਈ ਮੋਹਕਮ ਸਿੰਘ ਉਹ ਬੜੇ ਚਾਉ ਬਹੁਤੇ ਹੌਸਲੇ ਵਿੱਚ ਆਏ ਹਨ।
ਅੰਮ੍ਰਿਤ ਦੇਨ ਲੈਣ ਮਹਿ ਜੋਈ,
ਜਿਨ੍ਹਾਂ ਨੇ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਸੀਸ ਭੇਟਾ ਕਰਕੇ ਅੰਮ੍ਰਿਤ ਲਿਆ ਤੇ ਅੱਗੇ ਅੰਮ੍ਰਿਤ ਛਕਾਉਣ ਦੀ ਸੇਵਾ ਕਰਦੇ ਸਨ।
ਖੁਸ਼ੀ ਲਈ ਮੈਂ ਜਾਉ ਇਕਾਕੀ,
ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਕਲਗੀਧਰ ਸੱਚੇ ਪਾਤਸ਼ਾਹ ਕਿਰਪਾ ਕਰੋ, ਖੁਸ਼ੀ ਬਖਸ਼ੋ, ਮੈਂ ਇਕੱਲਾ ਦੁਸ਼ਮਣਾਂ ਦੇ ਵਿੱਚ ਜਾ ਕੇ ਯੁੱਧ ਕਰਾਂ।
ਵਿਖੋ ਲੜਾਈ ਨਿਜ ਕਰਨਾ ਕੀ,
ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਦੇ ਨਾਲ ਮੈਂ ਜਾ ਕੇ ਯੁੱਧ ਭੂਮੀ ਵਿੱਚ ਦੁਸ਼ਮਣਾਂ ਦੇ ਯੁੱਧ ਨੂੰ ਵੇਖਾਂ।
ਹੁਕਮ ਕਰਿਓ ਗੁਰ ਸਾਹਿਬ ਪੂਰੇ,
ਪੂਰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕਰ ਦਿੱਤਾ ਹੈ।
ਲੜਹਿ ਲੱਖ ਸੋ ਇੱਕ ਸਿੰਘ ਸੂਰੇ,
ਭਾਈ ਮੋਹਕਮ ਸਿੰਘ ਜੀ ਧੰਨ ਹੋ ਤੁਸੀਂ, ਸਾਡਾ ਜਿਹੜਾ ਬਚਨ ਹੈ ਸਾਡਾ ਇੱਕ ਇੱਕ ਸਿੰਘ 1,25,000 ਨਾਲ ਲੜੇਗਾ ਉਹ ਤੁਸੀਂ ਪੂਰਾ ਕਰਨਾ।
ਸਾਚ ਬਚਨ ਅਬ ਕਰ ਦੇ ਖਰਾਬ,
ਜਿਹੜਾ ਸਾਡਾ ਬਚਨ ਹੈ ਉਹ ਤੁਸੀਂ ਅੱਜ ਸੱਚ ਕਰ ਦਿਓ, ਜਿਹੜੇ ਲੱਖਾਂ ਦੀ ਗਿਣਤੀ ਵਿੱਚ ਦੁਸ਼ਮਣ ਆਏ ਹੋਏ ਆ ਉਹਨਾਂ ਦਾ ਇਕੱਲੇ ਹੀ ਮੁਕਾਬਲਾ ਕਰੋ।
ਬੇਈਮਾਨ ਗਨ ਮਾਰ ਗਿਰਾਓ,
ਆ ਜਿਹੜੇ ਅਣਗਿਣਤ ਬੇਈਮਾਨ ਲੋਕ ਜਿਨ੍ਹਾਂ ਨੇ ਸਹੁੰਆਂ ਚੁੱਕੀਆਂ ਸਨ ਹੁਣ ਫਿਰ ਹਮਲਾ ਕਰਨ ਵਾਸਤੇ ਆਇਆ, ਇਹਨਾਂ ਨੂੰ ਮਾਰ ਮਾਰ ਕੇ ਯੁੱਧ ਭੂਮੀ ਵਿੱਚ ਲਟਾ ਦਿਓ।
ਸੁਣਤ ਹੁਕਮ ਕੋ ਵਹਿਰ ਸਿਧਾਰਾ,
ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਹੁਕਮ ਸੁਣ ਕੇ ਭਾਈ ਮੋਹਕਮ ਸਿੰਘ ਜੀ ਗੜੀ ਤੋਂ ਬਾਹਰ ਨਿਕਲੇ ਆ।
ਬੱਜਾ ਲੋਹੋ ਸੋ ਲੋਹ ਕਰਾਰਾ,
ਯੁੱਧ ਭੂਮੀ ਦੇ ਵਿੱਚ ਲੋਹੇ ਉੱਪਰ ਲੋਹਾ ਵੱਜਦਾ ਹੈ, ਭਾਰੀ ਯੁੱਧ ਹੋ ਰਿਹਾ।
ਦਲ ਮਲੇਸ਼ ਕੋ ਜਲ ਨਿਧ ਪਹਾਰਾ,
ਜਿਹੜਾ ਮਲੇਸ਼ਾਂ ਦਾ ਤੁਰਕਾਂ ਦਾ ਦਲ ਹੈ ਮਾਨੋ ਇਹ ਭਾਰੀ ਸਮੁੰਦਰ ਦੀ ਤਰ੍ਹਾਂ ਹੈ।
ਮੋਹਕਮ ਸਿੰਘ ਮਕਰ ਆਕਾਰਾ,
ਭਾਈ ਮੋਹਕਮ ਸਿੰਘ ਦੁਸ਼ਮਣਾਂ ਦੇ ਵਿੱਚ ਗਏ ਆ, ਇਹ ਮਾਨੋ ਸਮੁੰਦਰ ਦੇ ਵਿੱਚ ਵੱਡਾ ਮੱਛ ਆ ਗਿਆ ਹੈ।
ਬਰਿਓ ਬੀਚ ਇਤ ਉਤ ਫਿਰ ਤਬੈ,
ਭਾਈ ਮੋਹਕਮ ਸਿੰਘ ਜਦੋਂ ਦੁਸ਼ਮਣਾਂ ਦੇ ਵਿੱਚ ਜਾ ਕੇ ਇਧਰ ਉਧਰ ਫਿਰਨ ਲੱਗੇ ਆ ਤੇ ਕਈ ਦੁਸ਼ਮਣਾਂ ਨੂੰ ਵਰਸ਼ੇ ਦੇ ਵਿੱਚ ਪਰੋ ਦਿੱਤਾ ਹੈ।
ਹਲਾ ਚਲੀ ਮੈਂ ਪ੍ਰਾਪਤ ਸਬੈ,
ਸਾਰੇ ਦੁਸ਼ਮਣਾਂ ਦੇ ਵਿੱਚ ਜਾ ਕੇ ਹਲਚਲ ਪਾ ਦਿੱਤੀ ਹੈ, ਕੋਈ ਸਾਹਮਣੇ ਮੁਕਾਬਲਾ ਕਰਨ ਵਾਸਤੇ ਖੜਦਾ ਨਹੀਂ ਹੈ।
ਲੋਹੇਨ ਤਰੰਗ ਬਸਾਲੇ,
ਇਹ ਜਿਹੜਾ ਹੱਲਾ ਹੈ ਦੁਸ਼ਮਣ ਆਉਂਦਾ ਬਹੁਤ ਵਾਰ ਹੈ ਕਿ ਇੱਕੋ ਹੀ ਹੈ, ਜਾ ਕੇ ਮਾਰ ਦਿਆਂਗੇ ਤੇ ਪਰ ਭਾਈ ਮੋਹਕਮ ਸਿੰਘ ਦੇ ਨੇੜੇ ਨੀ ਟੁੱਕ ਸਕਦੇ, ਇਹ ਦੁਸ਼ਮਣਾਂ ਦਾ ਹੱਲਾ ਇਹ ਮਾਨੋ ਬਹੁਤ ਭਾਰੀ ਤਰੰਗਾਂ ਲਹਿਰਾਂ ਉੱਠ ਰਹੀਆਂ ਨੇ ਸਮੁੰਦਰ ਵਿੱਚ।
ਸਿੰਘ ਮਕਰ ਗਿਆ ਖੜਗ ਉਠਾਲੇ,
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਪਿਆਰੇ ਭਾਈ ਮੋਹਕਮ ਸਿੰਘ ਨੇ ਵੇਖਿਆ ਕਿ ਦੁਸ਼ਮਣ ਹੱਲਾ ਕਰਕੇ ਬਹੁਤ ਨੇੜੇ ਆ ਗਿਆ, ਹੁਣ ਵਰਸ਼ੇ ਦੇ ਨਾਲ ਯੁੱਧ ਨਹੀਂ ਹੋਵੇਗਾ। ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਸਿੰਘ ਨੇ ਫਿਰ ਗਾਤਰੇ ਦੇ ਵਿੱਚੋਂ ਮਿਆਨ ਵਿੱਚੋਂ ਤਲਵਾਰ ਬਾਹਰ ਕੱਢ ਲਈ ਹੈ।
ਪਹੁੰਚਤ ਸਨਮੁਖ ਜਿਸੇ ਬੰਗਾਰਾ,
ਤੇ ਸਾਹਮਣੇ ਜਾ ਕੇ ਜਿਸ ਨੂੰ ਵੀ ਬੰਗਾਰਿਆ ਹੈ।
ਅਰਧੋ ਅਰਧ ਚੀਰ ਸੋ ਡਾਰਾ,
ਤਲਵਾਰ ਦੇ ਨਾਲ ਤੇਗੇ ਦੇ ਨਾਲ ਭਾਈ ਮੋਹਕਮ ਸਿੰਘ ਨੇ ਦੁਸ਼ਮਣ ਦਾ ਸਰੀਰ ਅੱਧੋ ਅੱਧ ਚੀਰ ਦਿੱਤਾ।
ਜਿਸੇ ਸਿੰਘ ਮੁਖ ਭੀਮ ਬਸਾਲਾ,
ਤੇ ਭਾਈ ਮੋਹਕਮ ਸਿੰਘ ਦਾ ਚਿਹਰਾ ਲਾਲ ਹੈ, ਵੀਰ ਰਸ ਦੇ ਨਾਲ ਕੋਈ ਤੱਕ ਨਹੀਂ ਸਕਦਾ ਹੈ।
ਸਮੁਖ ਨਾ ਹੋਏ ਸਕੈ ਜਨ ਕਾਲਾ,
ਮਾਨੋ ਕਾਲ ਹੀ ਆਪਣਾ ਰੂਪ ਧਾਰਨ ਕਰਕੇ ਆ ਗਿਆ, ਦੁਸ਼ਮਣ ਜਦੋਂ ਐਸੇ ਵੀਰ ਰਸੀ ਚਿਹਰੇ ਨੂੰ ਤੱਕਦੇ ਆ ਸਾਹਮਣੇ ਨਹੀਂ ਹੋ ਸਕਦੇ।
ਸੇਲੇ ਪਾਲੇ ਸਾਂਗ ਪਰਹਾਰਾ,
ਦੂਰੋਂ ਹੀ ਖੜੇ ਹੋਏ, ਕੋਈ ਸੇਲਾ ਮਾਰਦਾ, ਕੋਈ ਸਾਂਗ ਮਾਰਦਾ, ਕੋਈ ਬਰਸ਼ੀ ਛੱਡਦਾ ਹੈ।
ਤੋਮਰ ਦੀਰਘ ਰਿਸਤਰ ਮਾਰਾ,
ਲੰਮੇ ਲੰਮੇ ਵਰਸ਼ੇ ਇਹਨਾਂ ਦੁਸ਼ਮਣਾਂ ਨੇ ਫੜੇ ਹੋਏ ਆ ਵੀ ਇਹਨਾਂ ਵਰਸ਼ਿਆਂ ਦੇ ਨਾਲ ਅਸੀਂ ਮੋਹਕਮ ਸਿੰਘ ਨੂੰ ਮਾਰ ਦਿਆਂਗੇ।
ਫਾਂਦਤ ਸਭਨ ਬਚਾਵਤ ਕਹਾਵਤ,
ਭਾਈ ਮੋਹਕਮ ਸਿੰਘ ਇਹਨੇ ਵੀਰ ਰਸ ਦੇ ਵਿੱਚ ਛਾਲ ਮਾਰਦੇ ਆ, ਛਾਲਾ ਮਾਰਦੇ ਹੋਏ ਆਪਣੇ ਆਪ ਨੂੰ ਬਚਾਉਂਦੇ ਹੋਏ ਫਿਰ ਦੁਸ਼ਮਣਾਂ ਦੇ ਵਿੱਚ ਜਾ ਵੜਦੇ ਹਨ।
ਧਾਵਤ ਕਾਟਤ ਖੜਗ ਚਲਾਵਤ,
ਦੌੜ ਕਰਕੇ ਫੁਰਤੀ ਨਾਲ ਤਲਵਾਰ ਚਲਾ ਕੇ ਕਈਆਂ ਨੂੰ ਕੱਟ ਸੁੱਟਦੇ ਆ।
ਜਿਤ ਦਿਸ ਜਾਤ ਸੀਗਰ ਤੇ ਦੌਰ,
ਜਿਸ ਪਾਸੇ ਨੂੰ ਵੀ ਛੇਤੀ ਦੌੜ ਕੇ ਜਾਂਦੇ ਹਨ।
ਰਿਪ ਇਤ ਉਤ ਹੋਏ ਤਿਆਗਤ ਠੌਰ,
ਵੇਖ ਕਰਕੇ ਇਹਨਾਂ ਦੀ ਫੁਰਤੀ ਨੂੰ ਦੁਸ਼ਮਣ ਇਧਰ ਉਧਰ ਆਸੇ ਪਾਸੇ ਹੋ ਜਾਂਦੇ ਆ ਆਪਣੇ ਥਾਂ ਨੂੰ ਛੱਡ ਕੇ।
ਨਿਰਭੈ ਵੀਰ ਬਾਂਕੋ ਮੁਖ ਲਾਲੀ,
ਭਾਈ ਮੋਹਕਮ ਸਿੰਘ ਦੇ ਮੁਖ ਉੱਪਰ ਲਾਲੀ ਹੈ, ਨਿਰਭੈ ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਸੂਰਮਾ ਹੈ।
ਸ਼ਮਸ਼ ਮੂਸ਼ ਦਾ ਬੰਕ ਬਸਾਲੀ,
ਦੋ ਮੁੱਛਾਂ ਦੋਵੇਂ ਉੱਪਰ ਨੂੰ ਉੱਠੀਆਂ ਹੋਈਆਂ ਤੇ ਲੰਮਾ ਦਾੜਾ ਹੈ। ਇਉਂ ਚੰਗੇ ਸੋਹਣੇ ਸਰੂਪ ਵਾਲੇ ਭਾਈ ਮੋਹਕਮ ਸਿੰਘ ਯੁੱਧ ਭੂਮੀ ਵਿੱਚ ਜਾ ਕੇ ਯੁੱਧ ਕਰ ਰਹੇ ਹਨ।
ਰੂਪ ਭਿਅੰਕਰ ਜਮ ਹੈ ਮਾਨੋ,
ਇਹ ਐਸਾ ਭਿਆਨਕ ਰੂਪ ਵੀਰ ਰਸੀ ਹੈ ਕਿ ਦੁਸ਼ਮਣਾਂ ਨੂੰ ਇਉਂ ਲੱਗਦਾ ਕਿ ਭਿਆਨਕ ਨਾਨਕ ਜਮਦੂਤ ਆ ਗਿਆ।
ਕਰਾ ਚੋਲ ਕਾ ਦੰਡ ਪਛਾਨੋ,
ਤੇ ਜੋ ਹੱਥ ਦੇ ਵਿੱਚ ਤਲਵਾਰ ਫੜੀ ਹੋਈ ਹੈ ਇਹਨੂੰ ਦੁਸ਼ਮਣ ਸਮਝਦਾ ਵੀ ਇਹ ਜਮਦਾ ਹੀ ਡੰਡਾ ਹੈ।
ਰਿਪਗਨ ਮਾਰਤ ਘਾਇਲ ਹੋਵਾ,
ਬਹੁਤ ਸਾਰੇ ਵੈਰੀਆਂ ਨੂੰ ਮਾਰਦਿਆਂ ਹੋਇਆ ਭਾਈ ਮੋਹਕਮ ਸਿੰਘ ਜੀ ਜ਼ਖਮੀ ਹੋ ਗਏ ਹਨ।
ਬਹਿਓ ਰੁਦਰ ਬਹੁ ਹਰਖਤ ਜੋਆ,
ਮੇਰੇ ਸਰੀਰ ਦੇ ਵਿੱਚੋਂ ਬਹੁਤ ਲਹੂ ਵਗ ਰਿਹਾ ਪਰ ਫਿਰ ਵੀ ਚਿਹਰੇ ਉੱਪਰ ਲਾਲੀ ਤੇ ਖੁਸ਼ੀ ਹੈ।
ਭੀਗੇ ਚੀਰ ਸਰੀਰ ਸਤੀਰ,
ਦੁਸ਼ਮਣਾਂ ਦੇ ਸ਼ਸਤਰ ਵੱਜ ਵੱਜ ਕੇ ਸਾਰਾ ਸਰੀਰ ਜ਼ਖਮੀ ਹੋ ਗਿਆ ਤੇ ਸਰੀਰ ਉੱਪਰ ਪਹਿਨੇ ਹੋਏ ਵਸਤਰ ਵੀ ਭਿੱਜ ਗਏ ਹਨ।
ਵਿਚਰਤ ਰਪ ਗਨਾ ਮਹਿ ਬਰ ਬੀਰ,
ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਸੂਰਮਾ ਜ਼ਖਮੀ ਹੋ ਕੇ ਵੀ ਟਿਕਿਆ ਨੀ, ਬਹੁਤੇ ਵੈਰੀਆਂ ਦੇ ਵਿੱਚ ਉਸੇ ਤਰ੍ਹਾਂ ਯੁੱਧ ਕਰ ਰਿਹਾ ਹੈ।
ਲਸ਼ਕਰ ਮਥਿਓ ਸਿੰਧ ਸਮਝ ਬੈ,
ਜਦੋਂ ਸਾਧ ਸੰਗਤ ਜੀ ਉਹ ਇਸ ਤਰ੍ਹਾਂ ਵੈਰੀਆਂ ਨੂੰ ਕੱਟ ਵੱਢ ਕੇ ਸੁੱਟ ਦਿੱਤਾ ਜਿਵੇਂ ਸਮੁੰਦਰ ਰਿੜਕੀ ਦਾ।
ਖਵਾਜਾ ਮਰਦ ਪੁਕਾਰਿਓ ਤਬੈ,
ਉਸ ਸਮੇਂ ਸੈਨਾਪਤੀ ਖਵਾਜਾ ਮਰਦੂਦ ਪੁਕਾਰ ਕੇ ਆਪਣੀਆਂ ਫੌਜਾਂ ਨੂੰ ਕਹਿਣ ਲੱਗਿਆ,
ਕਹਾ ਭਇਓ ਤੁਮ ਕੋ ਬਲ ਹਾਰਿਓ,
ਤੁਹਾਨੂੰ ਕੀ ਹੋ ਗਿਆ ਤੁਸੀਂ ਆਪਣੀ ਤਾਕਤ ਹੀ ਹਾਰ ਗਏ ਹੋ।
ਏਕ ਸਿੰਘ ਲੱਖਾਂ ਨਹਿ ਮਾਰਿਓ,
ਇੱਕ ਗੁਰੂ ਕਾ ਸਿੰਘ ਆ ਕੇ ਯੁੱਧ ਕਰ ਰਿਹਾ ਤੇ ਤੁਸੀਂ ਲੱਖਾਂ ਦੀ ਗਿਣਤੀ ਵਿੱਚ ਹੋ, ਇੱਕ ਨੂੰ ਨੀ ਮਾਰ ਸਕਦੇ।
ਤੜ ਪੜ ਸਲਖ ਤੁਫੰਗਨ ਕੇਰੀ,
ਉਸ ਸਮੇਂ ਸਾਧ ਸੰਗਤ ਜੀ ਉਹ ਫਿਰ ਇਹਨਾਂ ਨੇ ਬੰਦੂਕਾਂ ਤਿਆਰ ਕਰਕੇ ਇੱਕੋ ਵਾਰ ਸਾਰੀਆਂ ਛੱਡੀਆਂ ਨੇ, ਠਾ ਠਾ ਦੀ ਆਵਾਜ਼ ਉੱਠ ਪਈ ਹੈ।
ਛੁੱਟੀ ਹਜ਼ਾਰੋਂ ਫਿਰ ਇੱਕ ਬੇਰੀ,
ਹਜ਼ਾਰਾਂ ਦੀ ਗਿਣਤੀ ਵਿੱਚ ਇੱਕੋ ਵਾਰ ਜਦੋਂ ਬੰਦੂਕਾਂ ਚੱਲੀਆਂ ਨੇ,
20-25 ਲੱਗੀ ਤਬ ਆਏ,
25 ਗੋਲੀਆਂ ਇਕੱਠੀਆਂ ਹੀ ਆ ਕੇ ਭਾਈ ਮੋਹਕਮ ਸਿੰਘ ਜੀ ਦੇ ਸਰੀਰ ਵਿੱਚ ਵੱਜੀਆਂ ਹਨ।
ਤੋਰਿਓ ਫਿਓਰਿਓ ਤਨ ਸਭ ਥਾਂ ਏ,
ਸਰੀਰ ਸਭ ਥਾਵਾਂ ਦੇ ਉੱਪਰੋਂ ਤੋੜ ਫੋੜ ਦਿੱਤਾ ਹੈ ਸੂਰਮੇ ਦਾ।
ਖਰੋ ਮਰਿਓ ਸਨਮੁਖ ਹੀ ਗਿਰਿਓ,
ਇਸ ਤਰ੍ਹਾਂ ਭਾਈ ਮੋਹਕਮ ਸਿੰਘ ਜੀ ਅਣਗਿਣਤ ਦੁਸ਼ਮਣਾਂ ਨੂੰ ਮਾਰਦੇ ਹੋਏ ਸਾਹਮਣੇ ਯੁੱਧ ਭੂਮੀ ਦੇ ਵਿੱਚ ਸ਼ਹੀਦ ਹੋ ਗਏ ਹਨ।
ਤਨਕ ਨਾ ਮੁਰਿਓ ਵੀਰ ਰਸ ਭਰਿਓ,
ਤਨਕ ਥੋੜਾ ਜਿਹਾ ਵੀ ਆਪਣਾ ਮੂੰਹ ਨੀ ਮੋੜਿਆ, ਯੁੱਧ ਭੂਮੀ ਵਿੱਚੋਂ ਵੀਰ ਰਸ ਦੇ ਵਿੱਚ ਫਰਕੇ ਅੰਤ ਤੱਕ ਯੁੱਧ ਕਰਦੇ ਰਹੇ ਹਨ।
ਯੁੱਧ ਬਲੋਕ ਪ੍ਰਸੰਨ ਗੁਸਾਈ,
ਭਾਈ ਮੋਹਕਮ ਸਿੰਘ ਜੀ ਦਾ ਐਸਾ ਯੁੱਧ ਵੇਖ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬੜੇ ਪ੍ਰਸੰਨ ਹੋਏ।
ਨਿਜ ਸਿੱਖ ਕੀ ਕਹਿ ਅਧਿਕ ਵਡਾਈ,
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਅਟਾਰੀ ਵਿੱਚ ਬੈਠਿਆ ਹੋਇਆ ਜਕਾਰਾ ਛੱਡਿਆ ਤੇ ਆਪਣੇ ਸਿੰਘ ਦੀ ਭਾਰੀ ਵਡਿਆਈ ਕੀਤੀ ਹੈ।
ਮੱਚਿਓ ਤੁਮਲ ਸੰਗਰਾਮ ਵਡੇਰਾ,
ਇਸ ਤਰ੍ਹਾਂ ਭਾਰੀ ਵੱਡਾ ਯੁੱਧ ਕੀਤਾ ਹੈ। ਯੁੱਧ ਭੂਮੀ ਵਿੱਚ ਜਾ ਕੇ ਚਾਰੇ ਪਾਸੇ ਹਾਹਾਕਾਰ ਮੱਚੀ ਪਈ ਹੈ।
ਬਰਸਤ ਲੋਹਾ ਬਹੁਤ ਸਵੇਰਾ,
ਇਸ ਸਮੇਂ ਭਾਰੀ ਲੋਹੇ ਦੀ ਵਰਖਾ ਹੁੰਦੀ ਹੈ, ਤੀਰ ਤੇ ਗੋਲੀਆਂ ਚੱਲ ਰਹੀਆਂ ਨੇ ਤੇ ਅੰਦਰੋਂ ਸਿੰਘ ਵੀ ਤੀਰ ਤੇ ਗੋਲੀਆਂ ਨਾਲ ਮੁਕਾਬਲਾ ਕਰ ਰਹੇ ਹਨ।
ਇਮ ਮੋਹਕਮ ਸਿੰਘ ਸੱਚਖੰਡ ਪਿਆਨਾ,
ਇਸ ਤਰ੍ਹਾਂ ਭਾਈ ਮੋਹਕਮ ਸਿੰਘ ਜੀ ਸ਼ਹੀਦ ਹੋ ਕੇ ਸੱਚਖੰਡ ਵਿਖੇ ਚਲੇ ਗਏ ਹਨ।
ਹਿੰਮਤ ਸਿੰਘ ਸਾਹਿਬ ਸਿੰਘ ਜਵਾਨਾ,
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਦੋ ਪਿਆਰੇ ਪਿਆਰੇ ਹਿੰਮਤ ਸਿੰਘ ਜੀ ਤੇ ਪਿਆਰੇ ਸਾਹਿਬ ਸਿੰਘ ਜੀ ਇਹ ਸਾਹਮਣੇ ਆਏ ਹੈ।
ਲਖਿਓ ਕੇ ਜੋਰ ਮਲੇਸ਼ਨ ਕੀਨਾ,
ਉਹਨਾਂ ਨੇ ਵੇਖਿਆ ਵੀ ਅੰਦਰੋਂ ਭਾਵੇਂ ਅਸੀਂ ਵਾਰ ਕਰਦੇ ਹਾਂ, ਬਾਹਰ ਮਲੇਸ਼ਾ ਨੇ ਭਾਰੀ ਜ਼ੋਰ ਪਾਇਆ ਹੋਇਆ ਹੈ।
ਜੰਗ ਕਰਨ ਲਈ ਹੁਕਮ ਪ੍ਰਬੀਨਾ,
ਅੰਦਰ ਜਾਮੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਕੋਲ ਜਾ ਕੇ ਹਿੰਮਤ ਸਿੰਘ ਤੇ ਸਾਹਿਬ ਸਿੰਘ ਜੀ ਨੇ ਹੱਥ ਜੋੜੇ, ਯੁੱਧ ਕਰਨ ਦੀ ਆਗਿਆ ਮੰਗੀ ਹੈ।
ਪੌਰ ਅਗਾਰੀ ਰਿਪਗਨ ਆਏ,
ਸਤਿਗੁਰੂ ਗਰੀਬ ਨਿਵਾਜ ਗੜੀ ਦੇ ਦਰਵਾਜੇ ਅੱਗੇ ਅਨੇਕਾਂ ਵੈਰੀ ਆ ਗਏ ਹਨ।
ਤਿਨਕੇ ਸਨਮੁਖ ਤੂਰਨ ਤਹਾਏ,
ਆਪ ਕਿਰਪਾ ਕਰਕੇ ਆਗਿਆ ਦਿਓ। ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਆਗਿਆ ਹੋਈ, ਭਾਈ ਹਿੰਮਤ ਸਿੰਘ ਤੇ ਭਾਈ ਸਾਹਿਬ ਸਿੰਘ ਦੁਸ਼ਮਣਾਂ ਦੇ ਵਿੱਚ ਚਲੇ ਗਏ ਹਨ ਦੌੜ ਕੇ।
ਮਨੋ ਕਲਿੰਗਨ ਗਨ ਅਵਲੋਏ,
ਮਨੋ ਸਾਧ ਸੰਗਤ ਜੀ ਉਹ ਜਿਹੜੇ ਦੁਸ਼ਮਣਾਂ ਦੀ ਫੌਜ ਆ ਉਹ ਚਿੜਿਆਂ ਦੀ ਨਿਆਈ ਹੈ।
ਸ਼ਿਕਰੇ ਗਏ ਤਿਨਹੋਂ ਪਰ ਦੋਏ,
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਦੋ ਸ਼ਿਕਰੇ ਸ਼ਿਕਾਰੀ ਪੰਛੀ ਉਹਨਾਂ ਚਿੜਿਆਂ ਦੇ ਉੱਪਰ ਦੌੜ ਕੇ ਗਏ ਹੈ।
ਸ਼ਿਪਰ ਖੜਗ ਦੋਨੋਂ ਹੱਥ ਤਾਰੇ,
ਦੋਹਾਂ ਨੇ ਆਪਣੇ ਹੱਥ ਵਿੱਚ ਤਲਵਾਰਾਂ ਅਤੇ ਢਾਲਾਂ ਫੜੀਆਂ ਹੋਈਆਂ ਹਨ।
ਜਨ ਮਤੰਗ ਖੂਨੀ ਦੰਤਾਰੇ,
ਦੋ ਸਿੰਘ ਮਾਨੋ ਖੂਨੀ ਦੰਦਾਂ ਵਾਲੇ ਦੋ ਹਾਥੀ ਹਨ।
ਹੇਰ ਤਕੇਲ ਪਛੇਲੇ ਮੇਲੇ,
ਜਦੋਂ ਭਾਈ ਹਿੰਮਤ ਸਿੰਘ ਤੇ ਸਾਹਿਬ ਸਿੰਘ ਗੜੀ ਤੋਂ ਬਾਹਰ ਨਿਕਲੇ ਹੈ ਤੇ ਦੁਸ਼ਮਣਾਂ ਦੇ ਵਿੱਚ ਐਸਾ ਹੱਲਾ ਮਚਾਇਆ ਹੈ ਕੇ ਸਾਰਿਆਂ ਨੂੰ ਧੱਕ ਧੱਕ ਕੇ ਪਿਛੇ ਮੋੜ ਦਿੱਤਾ।
ਜਨ ਖੇਲਤ ਹੈ ਫਾਗ ਸੁਹੇਲੇ,
ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਪਿਆਰਿਆਂ ਨੇ ਐਸਾ ਜੰਗ ਕੀਤਾ ਕਿ ਮਾਨੋ ਹੋਲੀ ਖੇਡ ਰਹੇ ਹਨ। ਜਿੱਥੇ ਵੀ ਤਲਵਾਰ ਜਾ ਕੇ ਵੱਜਦੀ ਹੈ ਲਹੂ ਦੇ ਛਿੱਟੇ ਦੂਰ ਤੱਕ ਪੈਂਦੇ ਹਨ।
ਦਲ ਮਲੇਸ਼ ਕੋ ਬਿਸਮਿਓ ਮਨ ਮੈਂ,
ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਦੋਹਾਂ ਸਿੰਘਾਂ ਦਾ ਪਹਾੜੀ ਯੁੱਧ ਵੇਖ ਕੇ ਦੁਸ਼ਮਣ ਹੈਰਾਨ ਹੁੰਦਾ ਹੈ।
ਯਾ ਖੁਦਾਏ ਕਹਾਂ ਪੌਰਖ ਇਨ ਮੈਂ,
ਯਾ ਖੁਦਾਏ ਕਹਿੰਦੇ ਆ, ਖੁਦਾ ਇਹਨਾਂ ਦੇ ਵਿੱਚ ਕਿਹੜਾ ਬਲ ਪਾ ਦਿੱਤਾ ਹੈ ਜਿਹੜੇ ਭੁੱਖੇ ਹੁੰਦਿਆਂ ਹੋਇਆਂ ਵੀ ਐਸਾ ਭਿਆਨਕ ਯੁੱਧ ਕਰਦੇ ਆ।
ਲੱਛਣ ਮੈਂ ਪ੍ਰਵੇਸ਼ ਇੱਕ ਲੜੈ,
ਐ ਖੁਦਾ ਇਹ ਲੱਖਾਂ ਦੇ ਵਿੱਚ ਇੱਕ ਦੋ ਆ ਕੇ ਵੜਦੇ ਹਨ।
ਮਰਨ ਤਰਾਸ ਨਾ ਕਹਿਓ ਨਾ ਤਰੈ,
ਤੇ ਕਿਸੇ ਪ੍ਰਕਾਰ ਵੀ ਇਹ ਮਰਨ ਦਾ ਡਰ ਨੀ ਰੱਖਦੇ ਚਿੱਤ ਵਿੱਚ।
ਜਨ ਦੁਆ ਗ੍ਰਹ ਹਿਲਾਵਤ ਜਲ ਕੋ,
ਮਾਨੋ ਜਿਵੇਂ ਦੋ ਤੰਦੂਏ ਸਮੁੰਦਰ ਦੇ ਵਿੱਚ ਜਾ ਕੇ ਸਾਰੇ ਜਲ ਨੂੰ ਹਿਲਾ ਦਿੰਦੇ ਹਨ।
ਤਿਮ ਦੋਨੋ ਪੇਲਤ ਖਲ ਦਲ ਕੋ,
ਇਸੇ ਤਰ੍ਹਾਂ ਦੋਵੇਂ ਗੁਰੂ ਕੇ ਸਿੰਘਾਂ ਨੇ ਦੁਸ਼ਮਣਾਂ ਵਿੱਚ ਜਾ ਕੇ ਸਾਰੇ ਦੁਸ਼ਮਣ ਦੀਆਂ ਫੌਜਾਂ ਰੂਪ ਜਲ ਨੂੰ ਹਿਲਾ ਦਿੱਤਾ ਹੈ।
ਕੀਰਤ ਅੰਗ ਚਲਾਏ ਕਿਰਪਾਨਾ,
ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਪਿਆਰੇ ਐਸੇ ਬਲ ਦੇ ਨਾਲ ਕਿਰਪਾਨਾ ਚਲਾਉਂਦੇ ਹੈ ਕਿ ਦੁਸ਼ਮਣਾਂ ਦੇ ਅੰਗ ਵੱਢ ਵੱਢ ਕੇ ਸੁੱਟ ਦਿੱਤੇ।
ਰਿਪ ਕੋ ਵਾਰ ਸਿਪਰ ਅਗਵਾਨਾ,
ਜੇ ਕੋਈ ਵੈਰੀ ਇਹਨਾਂ ਦੇ ਉੱਪਰ ਵਾਰ ਕਰਦਾ ਤੇ ਸਾਹਮਣੇ ਆਪਣੀ ਢਾਲ ਕਰਕੇ ਰੋਕ ਲੈਂਦੇ ਹਨ।
ਪਰ ਚੰਚਲਤਾ ਵੀਰ ਬਸਾਲੇ,
ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਮਹਾਨ ਸੂਰਮੇ ਬੜੀ ਫੁਰਤੀ ਦੇ ਨਾਲ ਚੰਚਲਤਾਈ ਦੇ ਨਾਲ ਯੁੱਧ ਕਰਦੇ ਆ।
ਤੁਤ ਵਿਚਰਤ ਬਨਮਤ ਵਾਲੇ,
ਮਸਤ ਹੋਏ ਹੋਏ ਆ ਯੁੱਧ ਕਰਨ ਦੇ ਵਿੱਚ, ਪੈਰ ਧਰਤੀ ਤੇ ਨੀ ਟਿਕਦਾ, ਕਦੇ ਇਧਰ ਨੂੰ ਛਾਲ ਤੇ ਕਦੇ ਉਧਰ ਨੂੰ ਛਾਲ ਮਾਰਦੇ ਆ।
ਮਾਰ ਮਾਰ ਅੰਬਾਰ ਲਗਾਏ,
ਮਾਰ ਮਾਰ ਕੇ ਦੁਸ਼ਮਣਾਂ ਦੇ ਢੇਰਾਂ ਦੇ ਢੇਰ ਲਾ ਦਿੱਤੇ ਹਨ।
ਸਿਰ ਧਾਰ ਕਰ ਪੱਗ ਧਰ ਬਿਖਰਾਏ,
ਕਈਆਂ ਦੇ ਸਿਰ ਵੱਢ ਕੇ ਸੁੱਟ ਦਿੱਤੇ, ਕਿਸੇ ਦੇ ਧੜ ਪਏ ਆ, ਹੱਥ ਪੈਰ ਕਟੇ ਵੱਡੇ ਪਏ ਆ ਧਰਤੀ ਉੱਪਰ।
ਕਿੰਦਕ ਦੀਰਗ ਸੇ ਸਿਰ ਪਰੇ,
ਜਿਵੇਂ ਫੁੱਟਬਾਲਾਂ ਹੁੰਦੀਆਂ ਇਸ ਤਰ੍ਹਾਂ ਦੁਸ਼ਮਣਾਂ ਦੇ ਸਿਰ ਵੱਢ ਵੱਢ ਕੇ ਸੁੱਟ ਦਿੱਤੇ।
ਕਰ ਪੱਗ ਕੱਢ ਡੰਡੇ ਗਨ ਕਰੇ,
ਜੋ ਲੱਤਾਂ ਬਾਹਾਂ ਵੱਡੀਆਂ ਪਈਆਂ ਮਾਨੋ ਡੰਡੇ ਬਣਾ ਕੇ ਸੁੱਟੇ ਪਏ ਆ ਰੁੱਖਾਂ ਦੀਆਂ ਟਹਿਣੀਆਂ ਦੇ।
ਲਰਤ ਬਹਾਦਰ ਦੋਨੋ ਅਰੇ,
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਦੋਵੇਂ ਬਹਾਦਰ ਸੂਰਮੇ ਅੜ ਕਰਕੇ ਲੜ ਰਹੇ ਨੇ।
ਬੀਸ ਪਚੀਸਨ ਮਾਰਤ ਮਰੇ,
ਜਿਸ ਪਾਸੇ ਨੂੰ ਜਾਂਦੇ ਆ ਵੀਹ ਪੱਚੀਆਂ ਨੂੰ ਇੱਕੋ ਵਾਰ ਨਾਸ ਕਰਕੇ ਸੁੱਟ ਦਿੰਦੇ ਹਨ।
ਨਿਕਸੇ ਤਨ ਤੇ ਪ੍ਰਾਣ ਨਾ ਜਬ ਲੋ,
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਪਿਆਰੇ ਉਹਨਾਂ ਚਿਰ ਯੁੱਧ ਕਰਦੇ ਰਹੇ ਜਿੰਨਾ ਚਿਰ ਸਰੀਰ ਦੇ ਵਿੱਚੋਂ ਪ੍ਰਾਣ ਨੀ ਨਿਕਲੇ।
ਰਿਪ ਗਨ ਕੋ ਸੰਘਾਰ ਤਬ ਲੋ,
ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਸਿੰਘਾਂ ਨੇ ਉਹਨਾਂ ਚਿਰ ਦੁਸ਼ਮਣਾਂ ਨੂੰ ਪਾਰ ਬੁਲਾਇਆ ਹੈ।
ਹੋਏ ਸ਼ਹੀਦ ਅਪਸਰਾਵੈ,
ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਸਿੰਘ ਸ਼ਹੀਦ ਹੋ ਗਏ ਤੇ ਉਧਰੋਂ ਅਪਸਰਾਂ ਆ ਗਈਆਂ ਹਨ।
ਕਹਿ ਕਹਿ ਸਿੰਘ ਬਵਾਨ ਚੜਾਵੈ,
ਕਹਿ ਕਹਿ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਸਿੰਘਾਂ ਨੂੰ ਬਵਾਨ ਉੱਪਰ ਚੜਾਉਂਦੀਆਂ ਹਨ।
ਤ੍ਰਿਪਤ ਨਾ ਰਣ ਤੇ ਰਿਪ ਗਨ ਹੇਰਾ,
ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਸਿੰਘ ਆਤਮਾਵਾਂ ਇੰਨੇ ਵੀਰ ਰਸ ਵਿੱਚ ਹੈ ਕਿ ਯੁੱਧ ਕਰਕੇ ਅਜੇ ਤ੍ਰਿਪਤ ਨਹੀਂ ਹੋਏ।
ਤਜ ਬਵਾਨ ਮਾਰੈ ਤਿਸ ਬੇਰਾ,
ਭਾਵੇਂ ਸ਼ਹੀਦ ਹੋ ਗਏ ਹੈ ਤੇ ਵਿਮਾਨ ਵਿੱਚੋਂ ਫਿਰ ਛਾਲਾਂ ਮਾਰੀਆਂ ਸਰੀਰ ਵਿੱਚ ਪ੍ਰਵੇਸ਼ ਹੋ ਕੇ ਫਿਰ ਯੁੱਧ ਕਰਨ ਲੱਗ ਗਏ ਹਨ।
ਦੰਦ ਪਚਹੂ ਦਿਸ ਬਜਾ ਜੁਝਾਉ,
ਤੇ ਦੋਹਾਂ ਪਾਸਿਆਂ ਤੋਂ ਜੁਝਾਰੂ ਨਗਾਰੇ ਵੱਜ ਰਹੇ ਹਨ।
ਸੁਣ ਸੁਣ ਬੀਰਨ ਕੇ ਚਿਤ ਚਾਊ,
ਤੇ ਜਿਵੇਂ ਜਿਵੇਂ ਨਗਾਰੇ ਵੱਜਦੇ ਆ ਜੰਗੇ ਸਾਜ ਵੱਜਦੇ ਹਨ, ਸੂਰਮਿਆਂ ਦੇ ਚਿੱਤ ਵਿੱਚ ਚਾਉ ਪੈਦਾ ਹੁੰਦਾ।
ਕਹੇ ਸਿੰਘ ਅਬ ਅਵਸਰ ਆਛੋ,
ਤੇ ਸਿੰਘ ਆਪਸ ਦੇ ਵਿੱਚ ਕਹਿੰਦੇ ਆ ਵੀ ਹੁਣ ਅੱਛਾ ਚੰਗਾ ਸਮਾਂ ਹੈ ਸ਼ਹੀਦੀਆਂ ਪ੍ਰਾਪਤ ਕਰਨ ਦਾ।
ਮਾਰੋ ਗੱਡ ਤੇ ਬਾਹਰ ਗਾਛੋ,
ਤੇ ਹੁਣ ਆ ਕੱਚੀ ਗੜੀ ਦੇ ਵਿੱਚੋਂ ਬਾਹਰ ਨਿਕਲ ਕੇ ਦੁਸ਼ਮਣ ਦਾ ਮੁਕਾਬਲਾ ਕਰੋ ਤੇ ਦੁਸ਼ਮਣ ਨੂੰ ਪਾਰ ਬੁਲਾ ਦਿਓ।
ਗੁਰ ਹਜੂਰ ਨਿਜ ਜਨਮ ਸੁਧਾਰੋ,
ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਕੋਲ ਆਗਿਆ ਦੇ ਵਿੱਚ ਰਹਿ ਕੇ ਯੁੱਧ ਕਰੋ ਤੇ ਜਨਮ ਸੁਧਾਰ ਲਓ ਆਪਣਾ।
ਖੜਗ ਨਕਾਰ ਹੋ ਰਿਪ ਗਨ ਮਾਰੋ,
ਤੇ ਤਲਵਾਰਾਂ ਕੱਢ ਕੇ ਮਿਆਨਾ ਵਿੱਚੋਂ ਬਹੁਤੇ ਵੈਰੀਆਂ ਨੂੰ ਮਾਰ ਕੇ ਸੁੱਟ ਦਿਓ, ਜਿਸ ਤਰ੍ਹਾਂ ਭਾਈ ਸਾਹਿਬ ਸਿੰਘ ਆਦਿ ਲੜੇ ਹਨ।
ਇੱਕ ਘਟਕਾ ਮਹਿ ਲਾਭ ਵਸਾਲੇ,
ਤੇ ਆ ਇੱਕ ਇੱਕ ਘੜੀ ਦਾ ਭਾਰੀ ਵੱਡਾ ਲਾਭ ਹੈ।
ਲੱਖੋਂ ਬਰਖ ਜਥਾ ਤਪ ਕਾਲੇ।
ਜਿਸ ਤਰ੍ਹਾਂ ਕੋਈ ਲੱਖਾਂ ਸਾਲ ਤਪ ਕਰੇ ਭਗਤੀ ਕਰਦਾ ਰਹੇ, ਇੱਕ ਘੜੀ ਦੇ ਵਿੱਚ ਹੀ ਇੰਨਾ ਲਾਭ ਮਿਲ ਜਾਣਾ।
ਪ੍ਰਥੀ ਦਾਨ ਅਸਮੇਧ ਕਰਨ ਕੋ,
ਜਿਵੇਂ ਦੁਨੀਆਂ ਦੇ ਲੋਕ ਅਸਮੇਧ ਜਗ ਕਰਦੇ ਹੈ, ਕੋਈ ਧਰਤੀ ਦਾਨ ਦਿੰਦਾ ਹੈ।
ਤਾਸ ਫਲ ਗੁਰ ਟਿਗ ਜੰਗ ਲਰਨ ਕੋ,
ਇਹਨਾਂ ਜਗਾਂ ਪੁੰਨਾਂ ਦੇ ਨਾਲੋਂ ਵੱਧ ਫਲ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਕੋਲ ਰਹਿ ਕੇ ਦੁਸ਼ਮਣ ਦੇ ਨਾਲ ਜੰਗ ਕਰਨ ਦਾ।
ਮਾਤਾ ਪਿਤਾ ਧਨ ਤਸਕੇਰਾ,
ਇਸ ਸਿੰਘ ਦਾ ਮਾਤਾ ਪਿਤਾ ਧਨਤਾ ਯੋਗ ਹੈ।
ਜਨਮ ਧਨ ਕਰ ਲੀਨ ਵਡੇਰਾ,
ਜਿਸ ਨੇ ਯੁੱਧ ਭੂਮੀ ਵਿਚ ਸ਼ਹਾਦਤ ਪ੍ਰਾਪਤ ਕਰ ਲਈ ਉਹਨੇ ਆਪਣਾ ਜਨਮ ਧਨਤਾ ਯੋਗ ਬਣਾ ਲਿਆ ਹੈ।
ਮਹਾ ਮਹਾਤਮ ਕੋ ਚਿਤ ਲਖੇ,
ਸਿੰਘ ਆਪਸ ਦੇ ਵਿਚ ਕਹਿੰਦੇ ਆ ਉੱਚੀ ਉੱਚੀ ਬੋਲ ਕੇ ਵੀ ਇਹ ਯੁੱਧ ਕਰਨ ਦਾ ਭਾਰੀ ਮਹਾਤਮ ਲਾਭ ਫਲ ਹੈ।
ਗੁਰ ਤੇ ਹੁਕਮ ਲੇਟ ਗੜ ਵਿਖੇ,
ਸਿੰਘ ਚਾਓ ਦੇ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਕੋਲ ਆਉਂਦੇ ਨੇ ਤੇ ਚਾਹ ਦੇ ਨਾਲ ਸਤਿਗੁਰਾਂ ਦੀ ਆਗਿਆ ਲੈਂਦੇ ਹਨ।
ਬਹਿਰ ਜਾਏ ਦਸ ਬੀਸ ਪਰਹਾਰ,
ਬਾਹਰ ਜਾ ਕੇ ਜਿਸ ਪਾਸੇ ਵੀ ਹਮਲਾ ਕਰਦੇ ਆ ਦਸਾਂ ਬੀਆਂ ਨੂੰ ਮਾਰ ਕੇ ਕੱਟ ਵੱਟ ਕੇ ਸੁੱਟ ਦਿੰਦੇ ਹਨ।
ਲਰਤ ਪ੍ਰਾਣ ਤਜ ਬੈਕੁੰਠ ਸਧਾਰ,
ਯੁੱਧ ਕਰਦਿਆਂ ਹੋਇਆਂ ਇਉਂ ਇੱਕ ਇੱਕ ਦੋ ਦੋ ਸਿੰਘ ਸ਼ਹੀਦੀਆਂ ਪ੍ਰਾਪਤ ਕਰਨ ਲੱਗੇ ਹਨ।
ਤਜ ਬੈਕੁੰਠ ਸਧਾਰ,
ਆਪਣਾ ਸਰੀਰ ਤਿਆਗ ਕੇ ਸੱਚਖੰਡ ਜਾਂਦੇ ਨੇ।
ਬਰਖਤ ਸਰ ਗੋਰੀ ਬਸਾਰ,
ਚਾਰੇ ਪਾਸੇ ਤੋਂ ਲੋਹਾ ਗੋਲੀਆਂ ਤੀਰ ਵਰਖਦੇ ਆ।
ਮਰੇ ਅੰਬਾਰ ਹਜ਼ਾਰ ਸਮਾਰ,
ਬਾਹਰ ਮੁਰਦਿਆਂ ਦੇ ਢੇਰ ਲੱਗੇ ਪਏ ਆ, ਹਜ਼ਾਰਾਂ ਲੱਖਾਂ ਦੀ ਗਿਣਤੀ ਵਿਚ ਦੁਸ਼ਮਣ ਮਰ ਚੁੱਕੇ ਆ।
ਤਬ ਪੰਚੋ ਮੁਖ ਤੇ ਬਰ ਵੀਰ,
ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਹਜੂਰ ਮਹਾਨ ਸੂਰਮੇ ਪੰਜ ਮੁਖ ਤੇ ਆਏ ਹਨ।
ਈਸ਼ਰ ਸਿੰਘ ਦੇਵਾ ਸਿੰਘ ਧੀਰ,
ਭਾਈ ਈਸ਼ਰ ਸਿੰਘ ਭਾਈ ਦੇਵਾ ਸਿੰਘ ਆਦਿ ਹੌਸਲੇ ਨਾਲ ਪਹੁੰਚੇ।
ਜਥਾ ਸੁਧਾ ਤੁਰ ਸ਼ੇਰ ਸਧਾਵੈ,
ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਆਗਿਆ ਲੈ ਕੇ ਇਉਂ ਗਏ ਜਿਵੇਂ ਭੁੱਖਾ ਸ਼ੇਰ ਜਾਂਦਾ ਹੈ ਹਮਲਾ ਕਰਨ ਵਾਸਤੇ।
ਜਥਾ ਬਾਜ ਚਿੜੀਆਂ ਪਰ ਜਾਵੈ,
ਜਿਸ ਤਰ੍ਹਾਂ ਬਾਜ ਚਿੜੀਆਂ ਦੇ ਉੱਪਰ ਜਾਂਦਾ ਹੈ ਆਪਣਾ ਹੱਲਾ ਕਰਨ ਲਈ, ਉਹ ਸਿੰਘ ਚਲੇ ਗਏ ਆ।
ਤਿਮ ਤੁਰਕਨ ਪਰ ਪੰਚ ਹੋ ਗਏ,
ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਪੰਜੇ ਮੁਖ ਤੇ ਦੁਸ਼ਮਣਾਂ ਦੇ ਉੱਪਰ ਹਮਲਾ ਕਰਨ ਵਾਸਤੇ ਗਏ ਆ।
ਸੈਨਾ ਸਿੰਧ ਪ੍ਰਵੇਸ਼ਤ ਭਏ,
ਬਾਹਰ ਜੋ ਦੁਸ਼ਮਣਾਂ ਦੀ ਫੌਜ ਸਮੁੰਦਰ ਦੀ ਨਿਆਈ ਚੜੀ ਹੈ ਉਹਨਾਂ ਫੌਜਾਂ ਵਿਚ ਜਾ ਪ੍ਰਵੇਸ਼ ਹੋਏ ਨੇ।
ਜਥਾ ਮਤ ਹਾਥੀ ਵੜ ਜਾਏ,
ਜਿਸ ਤਰ੍ਹਾਂ ਕੋਈ ਮਸਤ ਹਾਥੀ ਜਾ ਕੇ ਜੰਗਲ ਵਿਚ ਵੜ ਜਾਂਦਾ, ਇਉਂ ਸਿੰਘ ਮਸਤ ਹੋਏ ਹੋਏ ਅਤੇ ਯੁੱਧ ਭੂਮੀ ਵਿਚ ਜਾ ਵੜੇ ਹਨ।
ਕਰਤ ਕੇਲ ਜਲ ਦੀ ਤਕਾਏ,
ਜਿਸ ਤਰ੍ਹਾਂ ਸਾਧ ਸੰਗਤ ਜੀ ਉਹ ਹਾਥੀ ਸਮੁੰਦਰ ਦੇ ਵਿਚ ਜਾ ਕੇ ਵੜੇ ਤੇ ਜਲ ਹਿਲਾ ਦਿੰਦਾ, ਇਸ ਤਰ੍ਹਾਂ ਜਦੋਂ ਗੁਰੂ ਕੇ ਸਿੰਘ ਗਏ ਹਾਥੀਆਂ ਦੀ ਨਿਆਈ ਦੁਸ਼ਮਣਾਂ ਦੀ ਫੌਜ ਨੂੰ ਹਿਲਾ ਦਿੱਤਾ ਹੈ।
ਪੰਚੋ ਖੜਗ ਚਮਕਤੇ ਦਾਰਨ,
ਪੰਜੇ ਸਿੰਘਾਂ ਦੇ ਹੱਥ ਵਿਚ ਚਮਕਦੇ ਹੋਏ ਤੇਗੇ ਫੜੇ ਆ ਜੋ ਬੜੇ ਭਿਆਨਕ ਲੱਗਦੇ ਆ ਦੁਸ਼ਮਣਾਂ ਨੂੰ।
ਲਿਪਟੇ ਰੁਦਰ ਕਰਤ ਰਿਪ ਮਾਰਨ,
ਸਿੰਘਾਂ ਨੇ ਐਸੀ ਮਾਰ ਮਚਾਈ ਹੈ ਦੁਸ਼ਮਣਾਂ ਵਿਚ ਜਾ ਕੇ ਤੇਗੇ ਲਹੂ ਦੇ ਨਾਲ ਲਾਲ ਹੋ ਚੁੱਕੇ ਆ।
ਨਿਰਭੈ ਚੱਲਹਿ ਵੀਰ ਵੱਡ ਮੱਤੇ,
ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਸੂਰਮੇ ਵੀਰ ਰਸਤੇ ਵਿਚ ਮਸਤ ਹੋਏ ਹੋਏ ਨਿਰਭੈ ਹੋ ਕੇ ਯੁੱਧ ਕਰਦੇ ਹਨ।
ਹਤ ਹੈ ਸੋ ਪਹੁੰਚ ਵੀਰ ਰਸ ਰੱਤੇ,
ਵੀਰ ਰਸਤੇ ਵਿਚ ਮਸਤ ਹੈ, ਨੇਤਰ ਲਾਲ ਨੇ, ਚਿਹਰਿਆਂ ਤੇ ਲਾਲੀ ਹੈ, ਸਰੀਰਾਂ ਵਿਚ ਫੁਰਤੀ ਹੈ ਤੇ ਦੁਸ਼ਮਣਾਂ ਨੂੰ ਵੱਢ ਵੱਢ ਕੇ ਸੁੱਟੀ ਜਾਂਦੇ ਨੇ।
ਜਿਵ ਪੰਚੋ ਪਾਂਡਵ ਬਲਵੰਤੇ,
ਪੰਜ ਮੁਖ ਤੇ ਇਸ ਤਰ੍ਹਾਂ ਲੱਗਦੇ ਹੈ ਜਿਵੇਂ ਮਹਾਭਾਰਤ ਦੇ ਜੰਗ ਵਿਚ ਪੰਜ ਬਲ ਵਾਲੇ ਪੰਜ ਪਾਂਡਵ ਲੜਦੇ ਹੋਣ।
ਕੈਰਵਾਨ ਕੇ ਦਲ ਵਿਚ ਰੰਤੇ,
ਪਾਂਡਵ ਕੈਰਵਾਂ ਦੇ ਦਲ ਵਿਚ ਜਾ ਕੇ ਗੱਜਦੇ ਸਨ।
ਮਾਰੇ ਤੁਰਕ ਅਨੇਕ ਬਿਹਾਲੇ,
ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਪੰਜ ਮੁਕਤਿਆਂ ਨੇ ਅਨੇਕਾਂ ਤੁਰਕ ਮੁਸਲ ਪਹਾੜੀਏ ਮਾਰ ਦਿੱਤੇ ਆ, ਬੇਹਾਲ ਕਰ ਦਿੱਤੇ ਹਨ।
ਉਹ ਤਰਫਤ ਕਿਹ ਪ੍ਰਾਣ ਨਿਕਾਲੇ,
ਕਈਆਂ ਨੂੰ ਕੱਟ ਵੱਢ ਕੇ ਪ੍ਰਾਣ ਕੱਢ ਦਿੱਤੇ ਆ ਤੇ ਕਈ ਜ਼ਖਮੀ ਹੋ ਕੇ ਤੜਫ ਰਹੇ ਹਨ।
ਤਸ਼ਾ ਮੁੱਛ ਕਰਤੇ ਬਹੁ ਫਿਰੇ,
ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਪੰਜੇ ਮੁਕਤੇ ਸਿੰਘ ਕੱਟ ਵੱਢ ਕਰਦੇ ਹੋਏ ਯੁੱਧ ਭੂਮੀ ਵਿਚ ਇਧਰ ਉਧਰ ਫਿਰਦੇ ਨੇ।
ਓਰੜ ਪਟਨ ਵਿਖਾ ਪੁੰਨ ਕੇ,
ਇਸ ਤਰ੍ਹਾਂ ਯੁੱਧ ਕਰਦੇ ਹੋਏ ਬਹੁਤੇ ਦੁਸ਼ਮਣਾਂ ਦੇ ਸੂਰਮਿਆਂ ਵਿਚ ਘਿਰ ਗਏ ਹਨ।
ਮਾਰ ਸੈਂਕੜੇ ਭੂਮੰਗਰਾਏ,
ਸੈਂਕੜੇ ਦੁਸ਼ਮਣਾਂ ਨੂੰ ਮਾਰ ਕੇ ਕੱਟ ਵੱਢ ਕੇ ਧਰਤੀ ਵਿਚ ਮਿਲਾ ਦਿੱਤਾ।
ਨਿਜ ਸਵਾਮੀ ਕੋ ਜੰਗ ਦਿਖਾਏ,
ਇਸ ਤਰ੍ਹਾਂ ਪੰਜਾਂ ਮੁਕਤਿਆਂ ਨੇ ਆਪਣੇ ਸਵਾਮੀ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਆਪਣੀ ਸੂਰਮਤਾਈ ਦਾ ਜੰਗ ਵਿਖਾਇਆ।
ਪੁਰਜਾ ਪੁਰਜਾ ਤਨ ਕਟਵਾਇਓ,
ਸਾਧ ਸੰਗਤ ਜੀਓ ਥੋੜਾ ਥੋੜਾ ਆਪਣਾ ਸਰੀਰ ਜੁੱਧ ਭੂਮੀ ਵਿੱਚ ਸਿੰਘਾਂ ਨੇ ਕਟਵਾਇਆ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਟੈ ਖੇਤ। ਸੋ ਇਸ ਤਰ੍ਹਾਂ ਦਾ ਭਿਆਨਕ ਯੁੱਧ ਕੀਤਾ।
ਨਹਿ ਪਿੱਛੇ ਇੱਕ ਪੈਰ ਹਟਾਇਓ,
ਤੇ ਆਪਣਾ ਇੱਕ ਵੀ ਪੈਰ ਯੁੱਧ ਭੂਮੀ ਵਿੱਚੋਂ ਪਿੱਛੇ ਨਹੀਂ ਕੀਤਾ।
ਸਨਮੁਖ ਲੜਤ ਪ੍ਰਾਨ ਕੋ ਦੀਨੇ,
ਸਾਹਮਣੇ ਲੜਦਿਆਂ ਹੋਇਆ ਯੁੱਧ ਕਰਦਿਆਂ ਹੋਇਆ ਸਿੰਘ ਸ਼ਹੀਦ ਹੋ ਗਏ ਹਨ।
ਬਿਸਮੇ ਤੁਰਕ ਪਿਖੇਰਨ ਕੀਨੇ,
ਜਿਹੜੇ ਤੁਰਕ ਪਹਾੜੀ ਹੈ ਉਹ ਸਿੰਘਾਂ ਦੇ ਐਸੇ ਯੁੱਧ ਨੂੰ ਵੇਖ ਕੇ ਹੈਰਾਨ ਹੋ ਗਏ ਹੈ।
ਦੋਹਰਾ ਭਇਓ ਯੁੱਧ ਅਤਸ਼ਾ ਪ੍ਰਬਲ,
ਇਸ ਤਰ੍ਹਾਂ ਪਹਾੜੀ ਪ੍ਰਬਲ ਯੁੱਧ ਹੋਇਆ ਹੈ।
ਨਾਦਤ ਤੁਪਕ ਕਮਾਨ,
ਕਿਸੇ ਪਾਸੇ ਬੰਦੂਕਾਂ ਤੋਪਾਂ ਚੱਲਦੀਆਂ ਨੇ, ਕਿਸੇ ਪਾਸੇ ਕਮਾਨਾਂ ਦੀ ਛਣਕਾਰ ਉੱਠਦੀ ਹੈ।
ਸ਼ੂਕਤ ਸਰਪ ਸਮਾਨ ਸਰ,
ਜਿਹੜੇ ਤੀਰ ਹੈ ਉਹ ਸੱਪਾਂ ਦੀ ਸਮਾਨ ਸ਼ੂਕਦੇ ਹੋਏ ਜਾਂਦੇ ਹਨ।
ਗੁਲਕਾਂ ਲੱਗ ਪਟ ਹਨ,
ਸਤਿਗੁਰੂ ਗਰੀਬ ਨਿਵਾਜ ਕਲੰਗੀਧਰ ਪਾਤਸ਼ਾਹ ਆਪ ਅਟਾਰੀ ਵਿੱਚੋਂ ਤੀਰ ਛੱਡਦੇ ਹੈ। ਕਿਸੇ ਪਾਸਿਓਂ ਸਿੰਘਾਂ ਦੀਆਂ ਗੋਲੀਆਂ ਚੱਲ ਰਹੀਆਂ ਤੇ ਦੁਸ਼ਮਣ ਮਰ ਰਿਹਾ ਹੈ।
ਭੁਜੰਗ ਪ੍ਰਿਆਤ ਛੰਦ ਕਹਾਂ ਵੀਰ ਚਾਲੀ ਸੁਦਾਵੰਤ ਪਾਰੇ,
ਇੱਕ ਪਾਸੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ 40 ਸਿੰਘ ਹੈ, ਉਹ ਵੀ ਜਿਹੜੇ ਬਹੁਤ ਭੁੱਖੇ ਹਨ ਕਈ ਦਿਨਾਂ ਦੇ।
ਕਹਾਂ 1,09,00,000 ਆਏ ਹਕਾਰੇ,
ਕਿੱਥੇ ਇੱਕ ਪਾਸੇ 10,00,000 ਦੁਸ਼ਮਣ ਆਇਆ ਹੈ ਸਦਿਆ ਹੋਇਆ।
ਅਭੂਤੰ ਬਿਰਤੰਤੰ ਸੁਨਿਓ ਦੇਵ ਜਾਲਾ,
ਇਹ ਜੋ ਮਹਾਨ ਅਤਭੁਤ ਜੰਗ ਹੋ ਰਿਹਾ ਉਧਰੋਂ ਦੇਵਤਿਆਂ ਨੂੰ ਪਤਾ ਲੱਗਿਆ ਹੈ।
ਮਿਲੇ ਇੱਕ ਥਾਨ ਅਚੰਭਾ ਵਿਸਾਲਾ,
ਉਹਨਾਂ ਨੂੰ ਭਾਰੀ ਹੈਰਾਨੀ ਹੋਈ ਹੈ ਵੀ ਕਲਯੁਗ ਦੇ ਸਮੇਂ ਵਿੱਚ ਐਸਾ ਜੰਗ ਹੋ ਰਿਹਾ।
ਕਲੀ ਕਾਲ ਮੈਂ ਏਵ ਕੈਸੇ ਲਰੰਤੇ,
ਦੇਵਤੇ ਹੈਰਾਨ ਹੈ ਵੀ ਕਲਯੁਗ ਦੇ ਸਮੇਂ ਵਿੱਚ ਇਸ ਤਰ੍ਹਾਂ ਗੁਰੂ ਕੇ ਸਿੰਘ ਕਿਵੇਂ ਲੜਦੇ ਹਨ।
ਗੁਰੂ ਜੀ ਕਰਾ ਮਾਤ ਨਾ ਸੁੱਚੇ ਅੰਤੇ,
ਦੇਖੋ ਗੁਰੂ ਸਾਹਿਬ ਕਲੰਗੀਧਰ ਪਾਤਸ਼ਾਹ ਆਪਣੀ ਕਰਾ ਮਾਤ ਨੀ ਵਿਖਾਉਂਦੇ।
ਅਸੰਭਾ ਮਹਾਂ ਤੇ ਅਚੰਭਾ ਬੁਲੰਦੇ,
ਬਹੁਤ ਹੈਰਾਨ ਹੈ ਬੜੇ ਅਸਚਰਜ ਹੋ ਰਹੇ ਹਨ।
ਬਲੋਕਾ ਚੱਲੈ ਚਾਓ ਚੀਤੰ ਉਠੰਦੇ,
ਆਪਣੇ ਚਿੱਤ ਵਿੱਚ ਚਾਓ ਕੀਤਾ ਵੀ ਜਾ ਕੇ ਆਪ ਯੁੱਧ ਵੇਖੀਏ।
ਅਰੂਡੇ ਬਿਮਾਨ ਪਿਆਨੰਤ ਆਏ,
ਆਪੋ ਆਪਣੀਆਂ ਸਵਾਰੀਆਂ ਤੇ ਸਵਾਰ ਹੋ ਕੇ ਬਿਮਾਨਾਂ ਦੇ ਸਹਿਤ ਆ ਗਏ ਹਨ।
ਜਹਾਂ ਗੈਨ ਕੋ ਖੇ ਤੇ ਸੈਨ ਛਾਏ,
ਜਿੱਥੇ ਸਾਧ ਸੰਗਤ ਜੀ ਉਹ ਯੁੱਧ ਭੂਮੀ ਵਿੱਚ ਘੋੜੇ ਭੱਜੇ ਫਿਰਦੇ ਹੈ ਤੇ ਧਰਤੀ ਦੀ ਧੂੜ ਆਕਾਸ਼ ਦੇ ਵਿੱਚ ਛਾਈ ਹੋਈ ਹੈ।
ਅਟਾਰੀ ਵਿਖੇ ਨਾਥ ਕੋ ਦੇਖ ਬੰਦੇ,
ਜਦੋਂ ਦੇਵਤੇ ਆਏ ਬਿਮਾਨਾਂ ਤੇ ਸਵਾਰ ਹੋ ਕੇ, ਅਟਾਰੀ ਦੇ ਵਿੱਚ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਹੋਏ ਤੇ ਦੇਵਤਿਆਂ ਨੇ ਹੱਥ ਜੋੜ ਕੇ ਨਮਸਕਾਰ ਕੀਤੀ।
ਲੜਾਈ ਬਲੋਕਾਂ ਪਰਿਓ ਦੀਹ ਦੰਦੇ,
ਯੁੱਧ ਭੂਮੀ ਦੇ ਉੱਪਰ ਖਲੋ ਕੇ ਵੇਖ ਰਹੇ ਹੈ ਹੁੰਦੀ ਹੋਈ ਲੜਾਈ।
ਤਫੰਗਾਂ ਤੜਾਕੇ ਸੜਾਕਾਂ ਕੜਾਕਾਂ,
ਬਹੁਤ ਸਾਰੀਆਂ ਬੰਦੂਕਾਂ ਚੱਲਦੀਆਂ ਹਨ, ਤੜਾਕ ਕਰਕੇ ਠਾ ਠਾ ਦੀ ਆਵਾਜ਼ ਉੱਠਦੀ ਹੈ।
ਝੜਾ ਝਾੜ ਤੇਗੇ ਚੜਾਕਾਂ ਮੜਾਕਾਂ,
ਇੱਕ ਪਾਸੇ ਤੇਗੇ ਤਲਵਾਰਾਂ ਚੱਲ ਰਹੀਆਂ ਨੇ, ਜਾ ਕੇ ਢਾਲਾਂ ਦੇ ਉੱਪਰ ਵੱਜਦੀਆਂ, ਕਦੇ ਢਾਲ ਤੇ ਢਾਲ ਆ ਕੇ ਵੱਜਦੀ ਹੈ, ਕਦੇ ਤੇਗੇ ਤੇ ਤੇਗਾ ਵੱਜਦਾ ਹੈ।
ਹੱਲਾ ਹਾਲ ਹੂਲੰ ਹੱਲਾ ਹੇਲ ਲੋਹੇ,
ਚਾਰੇ ਪਾਸੇ ਹੱਲਾ ਕਰੋ ਦੀਆਂ ਆਵਾਜ਼ਾਂ ਨੇ ਤੇ ਸਿੰਘ ਸੂਰਮੇ ਹੱਲਾ ਕਰ ਰਹੇ ਹਨ।
ਲੱਗੇ ਸਰੋਣ ਲਾਲੰ ਫੁੱਲੇ ਟਾਕ ਸੋਹੇ,
ਸਾਧ ਸੰਗਤ ਜੀ ਉਹ ਚਾਰੇ ਪਾਸੇ ਭਾਰੀ ਭਿਆਨਕ ਯੁੱਧ ਹੋ ਰਿਹਾ। ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਇੱਕ ਇੱਕ ਸਿੰਘ ਜਾ ਕੇ ਯੁੱਧ ਕਰ ਰਿਹਾ ਹੈ। ਕਥਾ ਦੇ ਸਮੇਂ ਦੀ ਸਮਾਪਤੀ ਹੈ। ਹੁਣ ਗਿਆਨੀ ਹਰਦੀਪ ਸਿੰਘ ਜੀ ਦਾ ਢਾਡੀ ਜਥਾ ਆਪ ਸੰਗਤਾਂ ਨੂੰ ਢਾਡੀ ਵਾਰਾਂ ਦੁਆਰਾ ਗੁਰ ਇਤਿਹਾਸ ਨਾਲ ਜੋੜੇਗਾ। ਇਹ ਹੈ ਚਮਕੌਰ ਦਾ ਜੰਗ ਜੋ ਆਪ ਨੇ ਥੋੜੇ ਰੂਪ ਦੇ ਵਿੱਚ ਸਰਵਣ ਕੀਤਾ ਹੈ। ਅੱਜ 7 ਪੋਹ ਦੀ ਰਾਤ ਹੈ, ਕੱਲ ਨੂੰ 8 ਪੋਹ ਆ ਜਾਣਾ ਹੈ। 8 ਪੋਹ ਜੋ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਦਿਨ ਹੈ, 8 ਪੋਹ ਨੂੰ ਹੀ ਇਹ ਜੰਗ ਹੋਇਆ ਜੋ ਆਪ ਨੇ ਅੱਜ ਸਰਵਣ ਕੀਤਾ ਹੈ। ਕੱਲ ਦੇ ਪ੍ਰਸੰਗ ਵਿੱਚ ਆਪਾਂ ਵੱਡੇ ਸਾਹਿਬਜ਼ਾਦਿਆਂ ਦਾ ਯੁੱਧ, ਉਹ ਪ੍ਰਸੰਗ ਸਾਰਾ ਇਤਿਹਾਸ ਸਰਵਣ ਕਰਾਂਗੇ। ਸਮਾਪਤੀ ਹੈ, ਭੁੱਲਾਂ ਚੁੱਕਾਂ ਦਾਸ ਦੀਆਂ ਆਪ ਨੇ ਖਿਮਾ ਕਰ ਦੇਣੀਆਂ ਜੀ।
ਹੱਲਾ ਹਾਲ ਹੂਲੰ ਹੱਲਾ ਹੇਲ ਲੋਹੇ, ਲੱਗੇ ਸਰੋਣ ਲਾਲੰ ਫੁੱਲੇ ਟਾਕ ਸੋਹੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।